दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाही कुल ते प्रगट होए ताही कुल को नाम पुन द्वादश गुरिंद कहो मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन मिर्तियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास उन्हां मसंदां दा चल रहा है जेड़े के सतगुरु सच्चे पातशाह जी ने बख्शे इथों तक कथा पहुंचे सी कि सतगुरु सच्चे पातशाह जी ने मसंदां दा डेरा लवाया है मसंदां दे उत्ते सतगुरु सच्चे पातशाह जी ने बड़ी खुशी कीती इथों तक कथा पहुंच चुकी सी अज इथों अगे मैं प्रारंभ करदा एम मसंद होए बड दीन लागे अपराध जिनो मैं चीन ग्रंथाकार भाई संतोख सिंह जी लिखदे ने इस तरीके दे नाल मसंद जदों बहुते ही ज्यादा दीन होए जिन्हां दा छोटा अपराध सी सतगुरु सच्चे पातशाह जी ने ਉਹਨਾਂ ਨੂੰ ਮਾਫ ਕਰ ਦਿੱਤਾ ਤਿਆਗ ਦਏ ਬੰਦੇ ਨਹੀਂ ਮਾਰੇ ਲਈ ਨਾ ਸੰਗਤ ਕਾਰ ਆਗਾਰੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਨੂੰ ਛੱਡ ਦਿੱਤਾ ਉਹਨਾਂ ਨੂੰ ਨਾ ਤੇ ਬੰਨਿਆ ਤੇ ਨਾ ਹੀ ਮਾਰਿਆ ਪਰ ਲਈ ਨਾ ਸੰਗਤ ਕਾਰ ਆਗਾਰੇ ਉਸ ਤੋਂ ਬਾਅਦ ਉਹਨਾਂ ਨੇ ਸੰਗਤ ਤੋਂ ਇਗਰਾਹੀ ਇਕੱਠੀ ਨਾ ਕੀਤੀ ਇੱਕ ਸਾਲੋ ਕੀ ਲੱਖ ਵਡਿਆਈ ਰਾਮਦਾਸ ਗੁਰ ਸੇਵ ਕਮਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਸਾਲੋ ਜੀ ਹੋਏ ਨੇ ਜਿਨ੍ਹਾਂ ਦੀ ਗੁਰੂ ਘਰ ਦੇ ਵਿਚ ਵੱਡੀ ਵਡਿਆਈ ਸੀ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਇਹਨਾਂ ਨੇ ਬੜੀ ਵੱਡੀ ਸੇਵਾ ਕੀਤੀ ਸੀ ਦੁਨੀ ਚੰਦ ਤਿਸ ਪੋਤਾ ਜਾਣਿਓ ਹਾਤਿਓ ਨਾ ਸੋ ਬੰਦਿਓ ਨਹੀਂ ਆਨਿਓ ਇਸ ਭਾਈ ਸਾਲੋ ਜੀ ਦਾ ਜਿਹੜਾ ਪੋਤਰਾ ਸੀ ਉਸ ਦਾ ਨਾਮ ਸੀ ਦੁਨੀ ਚੰਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਨੀ ਚੰਦ ਨੂੰ ਨਾ ਬੰਨਿਆ ਤੇ ਨਾ ਹੀ ਉਸ ਨੂੰ ਮਾਰਿਆ ਕਿਸੇ ਪ੍ਰਕਾਰ ਦੀ ਕੋਈ ਸਜ਼ਾ ਨਾ ਦਿੱਤੀ ਯਾਦ ਰੱਖਣ ਦੀ ਇਹ ਲੋੜ ਹੈ ਕਿ ਦੁਨੀ ਚੰਦ ਇਹ ਉਹੀ ਦੁਨੀ ਚੰਦ ਹੈ ਜਿਹੜਾ ਕਿ ਹਾਥੀ ਦੇ ਨਾਲੋਂ ਲੜਨ ਤੋਂ ਡਰ ਕੇ ਨੱਠ ਗਿਆ ਸੀ ਤੇ ਉਸ ਹਾਥੀ ਦੇ ਨਾਲ ਮੁਕਾਬਲਾ ਕੀਤਾ ਸੀ ਬਚਿੱਤਰ ਸਿੰਘ ਨੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਨੀ ਚੰਦ ਪੋਤਰਾ ਸੀ ਭਾਈ ਸਾਲੋ ਦਾ ਇਸ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਵੱਡਾ ਸੇਵਕ ਜਾਣ ਕੇ ਭਾਈ ਸਾਲੋ ਨੂੰ ਤੇ ਉਹਦਾ ਅੱਗੋਂ ਪੋਤਰਾ ਜਾਣ ਕੇ ਸਤਿਗੁਰਾਂ ਨੇ ਦੁਨੀ ਚੰਦ ਨੂੰ ਵੀ ਕੋਈ ਸਜ਼ਾ ਨਾ ਦਿੱਤੀ ਸ੍ਰੀ ਅਮਰਤ ਸਰ ਬਾਸ ਸਦਾਈ ਕਾਰ ਲੇਤ ਮਾਜੇ ਸਮੁਦਾਈ ਦੁਨੀ ਚੰਦ ਅੰਮ੍ਰਿਤਸਰ ਦੇ ਵਿਚ ਰਿਹਾ ਕਰਦਾ ਸੀ ਇਸ ਕਰਕੇ ਉਸ ਮਾਝੇ ਦੇ ਇਲਾਕੇ ਦੀ ਸਾਰੀ ਜਿਹੜੀ ਉਗਰਾਹੀ ਹੈ ਇਹੀ ਕਰਿਆ ਕਰਦਾ ਸੀ ਨੰਦ ਚੰਦ ਸੰਗਰ ਮੈਂ ਯੋਧਾ, ਲਾਰੇ ਉਹਦੇ ਪਣ ਸੋ ਧਰ ਕਰ ਕ੍ਰੋਧਾ। ਇਸ ਤੋਂ ਇਲਾਵਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਹੈ, ਜਿਹੜਾ ਸਤਿਗੁਰਾਂ ਦੀ ਸੈਨਾ ਦਾ ਸੈਨਾਪਤੀ ਹੈ, ਜਿਹਦਾ ਨਾਮ ਹੈ ਨੰਦ ਚੰਦ, ਉਹ ਵੀ ਬਹੁਤ ਵੱਡਾ ਸੂਰਮਾ ਸੀ, ਜਿਨ੍ਹੇ ਕਿ ਸਤਿਗੁਰਾਂ ਦੇ ਨਾਲ ਜੰਗਾਂ ਯੁੱਧਾਂ ਦੇ ਵਿੱਚ ਸਾਥ ਨਿਭਾਇਆ, ਵੈਰੀਆਂ ਨੂੰ ਬਹੁਤ ਕਰੜੇ ਹੱਥ ਦਿਖਾਏ ਤੇ ਕ੍ਰੋਧ ਦੇ ਨਾਲ ਲੜਿਆ। ਇਹ ਨੰਦ ਚੰਦ ਵੀ ਸਤਿਗੁਰਾਂ ਦਾ ਥਾਪਿਆ ਹੋਇਆ ਇੱਕ ਮਸੰਤ ਸੀ, ਭਾਵੇਂ ਕਿ ਦੋਹਰੀ ਉਪਾਧੀ ਇਸ ਨੂੰ ਹਾਸਲ ਸੀ, ਸਤਿਗੁਰਾਂ ਦਾ ਸੈਨਾਪਤੀ ਵੀ ਸੀ ਔਰ ਸਤਿਗੁਰਾਂ ਦਾ ਦੀਵਾਨ ਵੀ ਸੀ। ਇਸ ਤੋਂ ਇਲਾਵਾ ਸਤਿਗੁਰਾਂ ਦਾ ਬੜਾ ਨਿਕਟਵਰਤੀ ਸੀ। ਰਾਖ ਨਿਕਟ ਸੋ ਨਾਹਿ ਨ ਮਾਰਾ, ਤਉ ਤਿਸ ਭਾਵੇ ਪਕੜ ਸੰਗਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਨੰਦ ਚੰਦ ਨੂੰ ਹਮੇਸ਼ਾ ਆਪਣੇ ਕੋਲ ਰੱਖਦੇ ਸਨ, ਇਸ ਕਰਕੇ ਨੰਦ ਚੰਦ ਨੂੰ ਵੀ ਕੋਈ ਸਜ਼ਾ ਨਾ ਮਿਲੇ। ਪਰ ਕਵੀ ਜੀ ਨਾਲ ਇੱਕ ਹੋਰ ਗੱਲ ਲਿਖਦੇ ਨੇ, ਤਉ ਤਿਸ ਭਾਵੀ ਪਕੜ ਸੰਗਾਰਾ। ਭਾਵੇਂ ਕਿ ਸਤਿਗੁਰਾਂ ਨੇ ਕੁਝ ਨਾ ਆਖਿਆ, ਪਰ ਕਵੀ ਜੀ ਲਿਖਦੇ ਨੇ ਕਿ ਭਾਵੀ ਨੇ ਉਹਨੂੰ ਵੀ ਮਰਵਾ ਦਿੱਤਾ, ਉਹਦਾ ਵੀ ਸੰਗਾਰ ਕਰ ਦਿੱਤਾ, ਉਹ ਬਚ ਨਹੀਂ ਸਕਿਆ। ਜਉ ਜਰ ਗਈ ਮਸੰਦਨ ਕੇਰੀ, ਜਿਨੋ ਸਕੇਲੀ ਕਾਰ ਕਨੇਰੀ। ਇਸ ਤਰੀਕੇ ਦੇ ਨਾਲ ਮਸੰਦਾਂ ਦੀ ਜਿਹੜੀ ਜੜ ਸੀ ਉਹ ਖਤਮ ਹੋ ਗਈ, ਜਿਨ੍ਹਾਂ ਨੇ ਕਿ ਗੁਰੂ ਘਰ ਦੀ ਵੱਡੀ ਕਾਰ ਉਗਰਾਹੀ ਨੂੰ ਇਕੱਠਾ ਕੀਤਾ ਤੇ ਬਹੁਤੀ ਸਾਰੀ ਆਪ ਖਾਧੀ। ਸਿੱਖ ਸੰਗਤ ਪੰਕਤ ਦੁਖ ਦਾਨੀ, ਗੁਰ ਗੋਬਿੰਦ ਸਿੰਘ ਕੀਨੇ ਹਾਨੀ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਜਿਹੜੇ ਦੁੱਖਾਂ ਦਾ ਦਾਨ ਦੇਣ ਵਾਲੇ ਮਸੰਦ ਸਨ, ਜਿਹੜੇ ਕਿ ਸੰਗਤ ਨੂੰ ਬਹੁਤ ਜ਼ਿਆਦਾ ਦੁੱਖ ਦਿੰਦੇ ਸਨ, ਉਹਨਾਂ ਮਸੰਦਾਂ ਦਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਾਸ ਕਰ ਦਿੱਤਾ। ਕਵੀ ਜੀ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਨੰਦ ਚੰਦ ਕੀ ਬਾਰਤਾ ਸੁਣੀਏ ਭਇਓ ਬਿਨਾਸ਼, ਰਾਖੇ ਪੀਸੋ ਨਾ ਰਹੇ ਪਾਵੀ ਪਈ ਪ੍ਰਕਾਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੰਦ ਚੰਦ ਜੀ ਦੀ ਵਾਰਤਾ ਨੂੰ ਤੁਸੀਂ ਸੁਣੋ ਕਿ ਕਿਸ ਤਰੀਕੇ ਦੇ ਨਾਲ ਦੀਵਾਨ ਨੰਦ ਚੰਦ ਦਾ ਵਿਨਾਸ਼ ਹੋਇਆ। ਰਾਖੇ ਪੀਸੋ ਨਾ ਰਹੇ ਪਾਵੀ ਪਈ ਪ੍ਰਕਾਸ਼, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਮਸੰਦ ਨੂੰ ਬਚਾ ਕੇ ਰੱਖਿਆ, ਪਰ ਤਾਂ ਵੀ ਭਾਵੀ ਨੇ ਇਸ ਨੂੰ ਮਾਫ਼ ਨਹੀਂ ਕੀਤਾ। ਭਾਵੀ ਐਸੀ ਵਰਤੀ ਕਿ ਇਸ ਨੰਦ ਚੰਦ ਦਾ ਵੀ ਵਿਨਾਸ਼ ਹੋ ਗਿਆ। ਉਹ ਕਿਵੇਂ ਹੋਇਆ, ਅੱਗੇ ਇਸ ਦਾ ਸਾਰਾ ਬਿਆਨ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ। ਹੋਤੇ ਉਦਾਸੀ ਸਾਧ ਸੁਜਾਨਾ, ਲਿਖਿਓ ਗ੍ਰੰਥ ਸਾਹਿਬ ਨਿਜ ਪਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁਝ ਉਦਾਸੀ ਸਾਧ ਸਨ, ਜਿਨ੍ਹਾਂ ਨੇ ਆਦ ਬਾਣੀ ਦੇ ਬੇੜ ਨੂੰ ਆਪਣੇ ਹੱਥਾਂ ਦੇ ਨਾਲ ਲਿਖਿਆ। ਪੂਰਨ ਘਰ ਆਨੰਦਪੁਰ ਆਏ, ਇੱਕ ਤੋ ਦਰਸ਼ਨ ਚਾਓ ਬਿਰਧਾਏ। ਕਵੀ ਜੀ ਲਿਖਦੇ ਨੇ ਕਿ ਬੇੜ ਨੂੰ ਲਿਖ ਕੇ ਪੂਰੀ ਕਰਕੇ ਉਹ ਫਿਰ ਆਨੰਦਪੁਰ ਦੇ ਵਿੱਚ ਆਏ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ। ਦੁਤੀਏ ਅੱਖਰ ਸਤਿਗੁਰ ਕਰਕੇ, ਲਿਖਵੈ ਹੈ ਟਿਗ ਬਿਨਤੀ ਕਰਕੇ। ਇੱਕ ਤੇ ਉਹਨਾਂ ਉਦਾਸੀਆਂ ਦੇ ਮਨ ਦੇ ਵਿੱਚ ਇਹ ਚਾਹ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਾਂਗੇ, ਤੇ ਦੂਸਰੀ ਮਨ ਦੇ ਵਿੱਚ ਇਹ ਵਿਉਂਤ ਸੋਚੀ ਸੀ ਕਿ ਜਿਹੜੀ ਅਸੀਂ ਇਹ ਬੀੜ ਲਿਖੀ ਹੋਈ ਹੈ ਇਹਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਸਖਤ ਕਰਾਵਾਂਗੇ। ਨੰਦ ਚੰਦ ਕੋ ਮਿਲੇ ਸੁਆਏ, ਨਿਜ ਕਾਰਜ ਕੋ ਦਇਓ ਸੁਨਾਏ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਠਾਠ ਬਾਠ ਇਸ ਤਰ੍ਹਾਂ ਦਾ ਸੀ ਜਿਵੇਂ ਕਿਸੇ ਬਾਦਸ਼ਾਹ ਦਾ ਠਾਠ ਬਾਠ ਹੁੰਦਾ ਹੈ। ਆਮ ਤੌਰ ਦੇ ਉੱਤੇ ਕੋਈ ਆਮ ਆਦਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਛੇਤੀ ਮਿਲ ਨਹੀਂ ਸੀ ਸਕਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੀਵਾਨ ਨੰਦ ਚੰਦ ਸਤਿਗੁਰਾਂ ਦਾ ਨਿਕਟ ਵਰਤੀ ਸੀ, ਇਸ ਕਰਕੇ ਉਹ ਦਾਸੀ ਜਿਹੜੇ ਸਾਧ ਨੇ ਉਹ ਨੰਦ ਚੰਦ ਨੂੰ ਆਣ ਕੇ ਮਿਲੇ ਨੇ ਤੇ ਆਪਣਾ ਜਿਹੜਾ ਆਉਣ ਦਾ ਕਾਰਨ ਸੀ ਉਹ ਵੀ ਦੱਸਿਆ। लिखियो ग्रंथ साहिब हम आछे, दसखत प्रभ के इसमें बांछे। ਉਹਨਾਂ ਨੇ ਦੀਵਾਨ ਆਨੰਦ ਚੰਦ ਦੇ ਅੱਗੇ ਬੇਨਤੀ ਕੀਤੀ ਕਿ ਅਸੀਂ ਆਦਿ ਬਾਣੀ ਦੀ ਬੀੜ ਨੂੰ ਲਿਖਿਆ ਹੈ, ਬੜਾ ਚੰਗਾ ਵਧੀਆ ਸੋਧ ਕੇ ਲਿਖਿਆ ਹੈ, ਦਸਖਤ ਪ੍ਰਭ ਕੀ ਇਸਮੈਂ ਬਾਂਛੇ। ਅਸੀਂ ਚਾਹੁੰਦੇ ਹਾਂ ਕਿ ਸਾਡੀ ਲਿਖੀ ਹੋਈ ਜਿਹੜੀ ਬੀੜ ਹੈ ਉਹਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਸਾਈਨ ਕਰ ਦੇਣ, ਆਪਣੇ ਦਸਖਤ ਕਰ ਦੇਣ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਵੇਲੇ ਛਾਪੇ ਖਾਨੇ ਨਹੀਂ ਸਨ, ਭਾਵ ਕਿ ਜਿਹੜੀਆਂ ਬੀੜਾਂ ਨੇ ਉਹ ਛਾਪੀਆਂ ਨਹੀਂ ਸਨ ਜਾਂਦੀਆਂ, ਲਿਖਤੀ ਰੂਪ ਦੇ ਵਿੱਚ ਹੀ ਲਿਖਾਈ ਹੁੰਦੀ ਸੀ। ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਵੀ ਕੋਈ ਵੀ ਬੀੜ ਲਿਖਦਾ ਸੀ, ਭਾਵ ਕਿ ਜਦੋਂ ਕੋਈ ਆਦਿ ਬਾਣੀ ਦਾ ਉਤਾਰਾ ਕਰਦਾ ਸੀ ਤੇ ਉਹ ਬੀੜ ਉਨ੍ਹਾਂ ਚਿਰ ਤੱਕ ਪ੍ਰਮਾਣਿਕ ਨਹੀਂ ਸੀ ਮੰਨੀ ਜਾਂਦੀ ਜਿੰਨਾ ਚਿਰ ਉਸ ਵੇਲੇ ਦੇ ਮੌਕੇ ਦੇ ਸਤਿਗੁਰੂ ਜੀ ਉਸ ਬੀੜ ਦੇ ਉੱਤੇ ਆਪਣੇ ਦਸਖਤ ਨਹੀਂ ਸਨ ਕਰਦੇ। ਇਸ ਕਰਕੇ ਉਨ੍ਹਾਂ ਨੇ ਬੀੜ ਤੇ ਲਿਖ ਲਈ ਹੈ, ਪਰ ਉਹ ਹੁਣ ਚਾਹੁੰਦੇ ਨੇ ਕਿ ਇਸ ਬੀੜ ਨੂੰ ਪ੍ਰਮਾਣਿਕ ਕਰ ਲਈਏ, ਭਾਵ ਕੇ ਸਤਿਗੁਰਾਂ ਦੇ ਦਸਖਤ ਕਰਾ ਲਈਏ। ਉਨ੍ਹਾਂ ਨੇ ਆਨੰਦ ਚੰਦ ਨੂੰ ਆਖਿਆ ਕਿ ਕਿਰਪਾ ਕਰਕੇ ਸਾਡੇ ਵੱਲੋਂ ਤੁਸੀਂ ਅਰਜ ਕਰੋ ਕਿ ਸਤਿਗੁਰੂ ਜੀ ਸਾਡੀ ਇਸ ਬੀੜ ਦੇ ਉੱਤੇ ਦਸਖਤ ਕਰਨ। ਹਮ ਤੇ ਕਹਿਓ ਜਾਏ ਕਿ ਮਨਾਹੀ, ਤੁਮ ਕਹੀਏ ਰਹਤੇ ਨਿਤ ਪਾਹੀ।
ਉਦਾਸੀ ਸਾਧ ਕਹਿੰਦੇ ਨੇ ਆਨੰਦ ਚੰਦ ਨੂੰ ਕਿ ਸਾਡੇ ਤੋਂ ਆਖਿਆ ਨਹੀਂ ਜਾਵੇਗਾ, ਤੂੰ ਤੇ ਨਿਕਟ ਵਰਤੀ ਹੈ, ਸਤਿਗੁਰਾਂ ਦਾ ਹਜ਼ੂਰੀ ਸੇਵਕ ਹੈ, ਇਸ ਕਰਕੇ ਸਾਡੇ ਵੱਲੋਂ ਤੂੰ ਹੀ ਅਰਜ ਕਰ ਦੇ ਤੇ ਤੂੰ ਹੀ ਦਸਖਤ ਕਰਵਾ ਦੇ।
ਆਨੰਦ ਚੰਦ ਸੋ ਗ੍ਰੰਥ ਮੰਗਾਇਓ, ਸੁੰਦਰ ਲਿਖਤ ਦੇਖ ਬਿਰ ਮਾਇਓ।
ਆਨੰਦ ਚੰਦ ਨੇ ਆਖਿਆ ਠੀਕ ਹੈ, ਤੁਸੀਂ ਬੀੜ ਨੂੰ ਲੈ ਆਓ, ਤੁਸੀਂ ਗ੍ਰੰਥ ਲਿਆ ਕੇ ਮੈਨੂੰ ਦਿਖਾ ਦਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਨ੍ਹਾਂ ਨੇ ਬੀੜ ਲਿਆ ਕੇ ਆਨੰਦ ਚੰਦ ਨੂੰ ਜਦੋਂ ਦਿਖਾਈ, ਲਿਖਤ ਦੇਖ ਬਿਰਮਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੀੜ ਦੀ ਲਿਖਾਵਟ ਨੂੰ ਉਸ ਬੀੜ ਨੂੰ ਦੇਖ ਕੇ ਬਹੁਤ ਜ਼ਿਆਦਾ ਭਰਮ ਗਿਆ, ਉਸ ਬੀੜ ਦੇ ਉੱਤੇ ਹੀ ਮਨ ਲੋਭਾਏਮਨ ਹੋ ਗਿਆ। ਆਮ ਤੌਰ ਦੇ ਉੱਤੇ ਆਪਾਂ ਇੱਕ ਕਹਾਵਤ ਵਰਤਦੇ ਹਾਂ ਕਿ ਰੱਬ ਡਾਂਗਾ ਨਹੀਂ ਮਾਰਦਾ, ਰੱਬ ਮੱਤਾਂ ਮਾਰ ਦਿੰਦਾ, ਪਰ ਇਹ ਕੋਈ ਆਨੰਦ ਚੰਦ ਦੇ ਅਖਤਿਆਰ ਦੀ ਗੱਲ ਨਹੀਂ ਸੀ। ਦਰਅਸਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਈ ਕੌਤਕ ਹੀ ਐਸਾ ਵਰਤਾ ਦਿੰਦੇ ਨੇ ਜਿਸ ਕਸੌਟੀ ਦੇ ਉੱਤੇ ਕਿਸੇ ਵੀ ਸਿੱਖ ਦਾ ਸਥਿਰ ਰਹਿਣਾ ਬੜਾ ਔਖਾ ਹੋ ਜਾਂਦਾ। ਪਿੱਛੇ ਜੇਕਰ ਇਤਿਹਾਸ ਦੇ ਵੱਲ ਦੇਖੀਏ ਤੇ ਦੀਵਾਨ ਆਨੰਦ ਚੰਦ ਇੰਨਾ ਜ਼ਿਆਦਾ ਸਤਿਗੁਰਾਂ ਦਾ ਪ੍ਰਿਯ, ਇੱਥੋਂ ਤੱਕ ਕਿ ਸਤਿਗੁਰਾਂ ਨੇ ਸੈਨਾਪਤੀ ਥਾਪਿਆ, ਜੰਗਾਂ ਯੁੱਧਾਂ ਦੇ ਵਿੱਚ ਮਰਨ ਦੀ ਪਰਵਾਹ ਕਰਨ ਤੋਂ ਬਗੈਰ ਉਹ ਜੂਝਦਾ ਰਿਹਾ, ਉਹ ਲੜਿਆ, ਇੰਨਾ ਵਧੀਆ ਪਿਆਰਾ ਸਿੱਖ, ਪਰ ਇੱਕ ਛੋਟੀ ਜਿਹੀ ਬੀੜ ਦੇ ਉੱਤੇ ਹੀ ਮਨ ਡੋਲ ਗਿਆ। ਮਨ ਦੇ ਵਿੱਚ ਸੋਚਿਆ ਕਿ ਲਿਖਾਈ ਬੜੀ ਸ਼ੁੱਧ ਹੈ, ਇਹਦੇ ਵਰਗੀ ਤੇ ਬੀੜ ਕਦੇ ਅੱਜ ਤੱਕ ਲਿਖੀ ਹੀ ਨਹੀਂ।
ਆਪ ਰੱਖਣ ਕੋ ਇੱਛਾ ਠਾਨੀ, ਸਾਧਨ ਸੰਗ ਪਾਣੀ ਪੁੰਨ ਬਾਣੀ।
ਆਨੰਦ ਚੰਦ ਦੇ ਮਨ ਦੇ ਅੰਦਰ ਖੋਟ ਪੈਦਾ ਹੋ ਗਿਆ ਕਿ ਜਿਹੜੀ ਬੀੜ ਹੈ ਨਾ, ਇਹ ਤੇ ਸਾਧਾਂ ਨੂੰ ਵਾਪਸ ਨਹੀਂ ਦੇਣੀ, ਇਹ ਤੇ ਮੈਂ ਆਪਣੇ ਕੋਲ ਹੀ ਰੱਖਾਂਗਾ। ਫੇਰ ਉਹਨੇ ਉਹਨਾਂ ਉਦਾਸੀ ਸਾਧਾਂ ਨੂੰ ਇਸ ਤਰ੍ਹਾਂ ਆਖਿਆ,
ਬੈਠੋ ਤੁਮ ਨਿਚਿੰਤ ਪੁਰ ਬਾਸੋ, ਜਬ ਗੁਰ ਟਿਗ ਦੇਖੋ ਅਵੀ ਕਾਸ਼ੋ।
ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਜਾਓ, ਆਪਣੇ ਘਰਾਂ ਨੂੰ ਵਾਪਸ ਪਰਤ ਜਾਓ, ਜਦੋਂ ਵੀ ਮੈਂ ਅਵਕਾਸ਼ ਦੇਖਾਂਗਾ, ਜਦੋਂ ਵੀ ਸਤਿਗੁਰਾਂ ਦਾ ਵੇਲ ਦੇਖਾਂਗਾ, ਉਸੇ ਵੇਲੇ ਮੈਂ ਸਤਿਗੁਰਾਂ ਨੂੰ ਬੇਨਤੀ ਕਰਕੇ ਤੁਹਾਡੀ ਇਸ ਬੀੜ ਦੇ ਉੱਤੇ ਦਸਖਤ ਕਰਵਾ ਦਿਆਂਗਾ।
ਬਿਨਾਂ ਪਨੋ ਮੈਂ ਦਿਉ ਲਿਖਵਾਏ, ਦੇਰ ਲੱਗੇ ਕਾਰਜ ਹੋਏ ਜਾਏ।
ਉਹਨਾਂ ਉਦਾਸੀ ਸਾਧਾਂ ਨੂੰ ਆਨੰਦ ਚੰਦ ਨੇ ਆਖਿਆ ਕਿ ਮੈਂ ਬੇਨਤੀ ਕਰਕੇ ਤੁਹਾਡੀ ਬੀੜ ਦੇ ਉੱਤੇ ਸਤਿਗੁਰਾਂ ਦੇ ਦਸਖਤ ਕਰਵਾ ਦਿਆਂਗਾ, ਦੇਰ ਲੱਗੇ ਕਾਰਜ ਹੋਏ ਜਾਏ। ਕਹਿੰਦਾ ਕਿ ਦੇਰੀ ਤੇ ਲੱਗ ਸਕਦੀ ਹੈ, ਚਿਰ ਤੇ ਲੱਗ ਸਕਦਾ ਹੈ, ਪਰ ਤੁਹਾਡਾ ਕੰਮ ਜ਼ਰੂਰ ਬਣ ਜਾਏਗਾ।
ਇਮ ਸੁਣ ਸਾਧ ਗ੍ਰੰਥ ਤਿਸ ਦੀਨ, ਦਸਖਤ ਕਰਬੋ ਹੈ ਚਿਤ ਚੀਨ।
ਜਦੋਂ ਆਨੰਦ ਚੰਦ ਨੇ ਇਸ ਤਰ੍ਹਾਂ ਦਾ ਆਸ਼ਵਾਸਨ ਦਵਾਇਆ, ਭਰੋਸਾ ਦਵਾਇਆ, ਤੇ ਉਹਨਾਂ ਸਾਧਾਂ ਨੇ ਫਿਰ ਉਹ ਆਦਿ ਬਾਣੀ ਦੀ ਜਿਹੜੀ ਬੀੜ ਸੀ ਜਿਹੜਾ ਗ੍ਰੰਥ ਸੀ ਉਹ ਦੇ ਦਿੱਤਾ ਨੰਦ ਚੰਦ ਨੂੰ ਤੇ ਮਨ ਦੇ ਵਿੱਚ ਸਾਧਾ ਨੇ ਸੋਚਿਆ ਕਿ ਸਤਿਗੁਰਾਂ ਦਾ ਨਿਕਟ ਵਰਤੀ ਹੈ ਹਜ਼ੂਰੀ ਹੈ ਜਿਹੜੀ ਗੱਲ ਕਹਿ ਰਿਹਾ ਇਹ ਠੀਕ ਕਹਿ ਰਿਹਾ ਕਿਰਪਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਦੀ ਬੇਨਤੀ ਨੂੰ ਪ੍ਰਵਾਨ ਕਰਨਗੇ ਤੇ ਸਾਡੇ ਗ੍ਰੰਥ ਦੇ ਉੱਤੇ ਦਸਖਤ ਹੋ ਜਾਣਗੇ ਬੀਤਿਓ ਮਾਸ ਸਾਧ ਨਿਤ ਆਵੇ ਨਿਜ ਕਾਰਜ ਸਿਮਰਨ ਕਰਵਾਵੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਰਦਿਆਂ ਕਰਦਿਆਂ ਇੱਕ ਮਹੀਨਾ ਬਤੀਤ ਹੋ ਗਿਆ ਦੂਜੇ ਤੀਜੇ ਦਿਨ ਆ ਜਾਂਦੇ ਨੇ ਸਾਧ ਆਣ ਕੇ ਆਨੰਦ ਚੰਦ ਨੂੰ ਕਹਿੰਦੇ ਨੇ ਕਿ ਸਾਡੀ ਅਰਜ ਨੂੰ ਕਰਦੇ ਵੀ ਯਾਦ ਕਰਵਾਉਂਦੇ ਰਹਿੰਦੇ ਹਾਂ ਅਸੀਂ ਤੈਨੂੰ ਆਣ ਕੇ ਸਾਡੀ ਅਰਜ ਕਰਦੇ ਫੋਕੇ ਬਾਕ ਤੈਨੂੰ ਸੰਗ ਕਹਿ ਨਹੀਂ ਅਵਕਾਸ਼ ਮੋਹਿ ਕੋ ਲਹਿ ਫੋਕੇ ਬਾਕ ਕਰਦਾ ਫੋਕੇ ਤੋਂ ਪਾਵੈ ਕਿ ਫਿੱਕੀਆਂ ਤੇ ਝੂਠੀਆਂ ਗੱਲਾਂ ਕਰ ਦਿੰਦਾ ਹਰ ਵਾਰੀ ਸਾਧਾ ਨੂੰ ਕਹਿ ਦਿੰਦਾ ਅਜੇ ਵੇਲ ਹੀ ਨਹੀਂ ਮਿਲਿਆ ਜਦੋਂ ਹੀ ਵੇਲ ਮਿਲੇਗਾ ਉਦੋਂ ਹੀ ਦਸਖਤ ਕਰਵਾ ਦਿਆਂਗਾ ਧਾਰੋ ਤੀਰ ਮੈਂ ਦਿਉ ਲਿਖਵਾਏ ਜਬ ਬਿਲੋਕੋ ਦਿਆਲ ਸੁਭਾਏ ਉਹਨਾਂ ਸਾਧਾ ਨੂੰ ਕਹਿੰਦਾ ਕਿ ਤੁਸੀਂ ਧੀਰਜ ਨੂੰ ਧਾਰਨ ਕਰਕੇ ਰੱਖੋ ਮੈਂ ਜ਼ਰੂਰ ਦਸਖਤ ਕਰਵਾ ਦੇਵਾਂਗਾ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਿਸ ਤਰ੍ਹਾਂ ਦਾ ਸੁਭਾਅ ਹੈ ਉਹਨਾਂ ਦਾ ਮੂਡ ਕਿਵੇਂ ਦਾ ਕਹਿੰਦਾ ਕਿ ਬੜੀਆਂ ਗੱਲਾਂ ਦੇਖਣੀਆਂ ਪੈਂਦੀਆਂ ਨੇ ਜਦੋਂ ਸਤਿਗੁਰੂ ਜੀ ਕਦੇ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਹੋਣਗੇ ਉਦੋਂ ਹੀ ਮੈਂ ਚਾਹੁੰਦਾ ਹਾਂ ਕਿ ਸਤਿਗੁਰਾਂ ਦੇ ਅੱਗੇ ਅਰਜ ਕੀਤੀ ਜਾਵੇ ਇਸ ਕਰਕੇ ਜਦੋਂ ਉਹਨਾਂ ਦਾ ਦਿਆਲੂ ਸੁਭਾਅ ਮੈਂ ਦੇਖਾਂਗਾ ਉਸੇ ਵੇਲੇ ਅਰਜ ਕਰਾਂਗਾ ਤੇ ਸਤਿਗੁਰੂ ਜੀ ਝੱਟ ਹੀ ਅਰਜ ਨੂੰ ਪ੍ਰਵਾਨ ਕਰਨਗੇ ਦਿਨ ਦੋ ਚਾਰ ਦੇਖੀਐ ਔਰ ਲਿਖੈ ਬਚਨ ਸੋਡੀ ਸਿਰ ਮੋਰ ਨੰਦ ਚੰਦ ਨੇ ਆਖਿਆ ਕਿ ਤੁਸੀਂ ਦੋ ਚਾਰ ਦਿਨ ਹੋਰ ਰੁਕ ਜਾਓ ਸੋਡੀਆਂ ਦੇ ਸਿਰਮੌਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜ਼ਰੂਰ ਆਪਣੇ ਬਚਨ ਲਿਖਣਗੇ ਭਾਵ ਕੇ ਆਪਣੇ ਦਸਖਤ ਕਰਨਗੇ ਸੁਣ ਕਰ ਸਾਧ ਗਏ ਨਿਜ ਡੇਰੇ ਕੇਤਕ ਦਿਨ ਬਿਤਾਏ ਬੋ ਫੇਰੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਆਨੰਦ ਚੰਦ ਦੀਆਂ ਗੱਲਾਂ ਨੂੰ ਸਾਧ ਆਪਣੇ ਡੇਰੇ ਦੇ ਉੱਤੇ ਵਾਪਸ ਪਹੁੰਚ ਗਏ ਨੇ ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਥੋੜੇ ਦਿਨ ਹੋਰ ਵੀ ਬਤੀਤ ਹੋ ਗਏ
ਆਲਾ ਟਾਲਾ ਕਰ ਪੁੰਨ ਮੋਰੇ ਇਸ ਪ੍ਰਕਾਰ ਦਿਨ ਬਿਤੇ ਨਾ ਥੋੜੇ
ਜਦੋਂ ਅਗਲੀ ਵਾਰ ਫੇਰ ਆਏ ਤੇ ਫੇਰ ਉਹਨੇ ਟਾਲਾ ਮਟੋਲਾ ਕਰ ਦਿੱਤਾ ਭਾਵ ਕੇ ਆਲਾ ਟਾਲਾ ਕਰਦਿਆਂ ਕਰਦਿਆਂ ਹਰ ਵਾਰੀ ਮੋੜ ਦਿੰਦਾ ਕਵੀ ਜੀ ਲਿਖਦੇ ਨੇ ਇਸ ਪ੍ਰਕਾਰ ਦਿਨ ਬਿਤੇ ਨਾ ਥੋੜੇ ਭਾਵ ਕੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਕੋਈ ਥੋੜੇ ਦਿਨ ਬਤੀਤ ਨਹੀਂ ਹੋਏ ਬਹੁਤ ਲੰਮਾ ਸਮਾਂ ਲੰਘ ਗਏ
ਆਵਤ ਜਾ ਤੋ ਖਸ਼ਟ ਮਹੀਨੇ ਕਰੇ ਬਿਤਾਵਣ ਗ੍ਰੰਥ ਨਾ ਦਿਨੇ
ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਆਉਂਦਿਆਂ ਜਾਂਦਿਆਂ 6 ਮਹੀਨੇ ਬਤੀਤ ਹੋ ਗਏ ਪਰ ਜਦੋਂ ਵੀ ਆਉਂਦੇ ਨੇ ਕੋਈ ਟਾਲ ਮਟੋਲ ਕਰਕੇ ਉਹਨਾਂ ਨੂੰ ਮੋੜ ਦਿੰਦਾ ਗ੍ਰੰਥ ਦਸਖਤ ਕਰਵਾ ਕੇ ਵਾਪਸ ਨਾ ਦਿੱਤਾ
ਆਜ ਕਾਲ ਕੋ ਦੇਤ ਬਤਾਈ ਸ੍ਰੀ ਗੁਰ ਤੇ ਨਹੀਂ ਸਹੀ ਪਵਾਈ
ਅੱਜ ਕੱਲ ਕਰਦਿਆਂ ਕਰਦਿਆਂ ਉਹਨੇ 6 ਮਹੀਨੇ ਲਗਾ ਦਿੱਤੇ ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਿਆਹੀ ਨੂੰ ਨਾ ਪਵਾਇਆ ਉਸ ਗ੍ਰੰਥ ਦੇ ਉੱਤੇ ਭਾਵ ਕੇ ਦਸਖਤ ਨਾ ਕਰਵਾਏ
ਰਾਖੋ ਗ੍ਰੰਥ ਪਾਸ ਮੈਂ ਆਪਣੇ ਸਾਧਨ ਕੋ ਨਹੀਂ ਦੇਵੋ ਸੁਪਨੇ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਨੰਦ ਚੰਦ ਨੇ ਆਪਣੇ ਮਨ ਦੇ ਵਿੱਚ ਐਸੀ ਵਿਚਾਰਧਾਰਾ ਬਣਾਈ ਹੋਈ ਹੈ ਕਿ ਇਹ ਜਿਹੜਾ ਲਿਖਿਆ ਹੋਇਆ ਗ੍ਰੰਥ ਹੈ ਇਹ ਤੇ ਮੈਂ ਆਪਣੇ ਕੋਲ ਹੀ ਰੱਖਾਂਗਾ ਸੁਪਨੇ ਦੇ ਵਿੱਚ ਵੀ ਕਦੇ ਮੈਂ ਸਾਧਾ ਨੂੰ ਗ੍ਰੰਥ ਨਹੀਂ ਦੇਵਾਂਗਾ
ਆਛੀ ਲਿਖਤ ਕਾਟ ਬਡ ਨਾਹੀ ਲਿਖਿਓ ਨਾ ਜਾਏ ਅਪਰ ਕੈ ਪਾਹੀ
ਨੰਦ ਚੰਦ ਸੋਚਦਾ ਸੀ ਕਿ ਅੱਛੀ ਲਿਖਾਵਟ ਹੈ ਬੜਾ ਚੰਗਾ ਲਿਖਿਆ ਹੋਇਆ ਕੋਈ ਅੱਖਰ ਕਾਟੇ ਵਾਧੇ ਦੇ ਵਿੱਚ ਨਹੀਂ ਪੂਰੀ ਬੀੜ ਸ਼ੁੱਧ ਲਿਖੀ ਹੋਈ ਹੈ ਇਸ ਤੋਂ ਇਲਾਵਾ ਸਾਫ਼ ਲਿਖਾਈ ਦੇ ਵਿੱਚ ਲਿਖੀ ਹੋਈ ਹੈ ਲਿਖਿਓ ਨਾ ਜਾਏ ਅਪਰ ਕੈ ਪਾਹੀ ਮਨ ਦੇ ਵਿੱਚ ਸੋਚਦਾ ਸੀ ਕਿ ਆਨੰਦ ਚੰਦ ਕਿ ਐਸੀ ਜਿਹੜੀ ਬੀੜ ਹੈ ਉਹ ਕੋਈ ਵੀ ਹੋਰ ਲਿਖ ਨਹੀਂ ਸਕਦਾ ਜਿੰਨੀ ਵਧੀਆ ਇਹਨਾਂ ਨੇ ਬੀੜ ਲਿਖੀ
ਪੌਣੇ ਇੱਕ ਦਿਵਸ ਸਾਧ ਚੱਲ ਗਏ
ਕੁਛ ਕਠੋਰ ਬਚ ਬੋਲਤ ਗਏ। ਇੱਕ ਸਮੇਂ ਕਵੀ ਜੀ ਲਿਖਦੇ ਨੇ ਕਿ ਫੇਰ ਜਦੋਂ ਸਾਧ ਆਣ ਕੇ ਆਨੰਦ ਚੰਦ ਨੂੰ ਮਿਲੇ ਨੇ ਤੇ ਫੇਰ ਉਹਨਾਂ ਨੇ ਕੁਝ ਕਠੋਰ ਸ਼ਬਦਾਂ ਦਾ ਪ੍ਰਯੋਗ ਕੀਤਾ, ਭਾਵ ਕੇ ਗੁੱਸੇ ਦੇ ਨਾਲ ਆਖਿਆ ਕਿ 6 ਮਹੀਨੇ ਲੰਘ ਗਏ ਨੇ, ਅਜੇ ਤੱਕ ਤੂੰ ਸਾਡਾ ਕੰਮ ਕਰਵਾਇਆ ਨੀ।
ਸੁਣ ਕੇ ਕਹਿਓ ਔਰ ਲਿਖ ਲੀਜੈ, ਲਾਗਤ ਮੈਂ ਦੇਵੋ ਕਰ ਦੀਜੈ।
ਹੁਣ ਆਨੰਦ ਚੰਦ ਨੂੰ ਪਤਾ ਲੱਗ ਗਿਆ ਕਿ ਇੱਥੇ ਅੜ ਗਏ ਨੇ। ਉਸ ਵੇਲੇ ਫਿਰ ਆਨੰਦ ਚੰਦ ਨੇ ਆਪਣੇ ਮਨ ਦੀ ਗੱਲ ਵੀ ਉਹਨਾਂ ਨੂੰ ਦੱਸ ਦਿੱਤੀ, ਪ੍ਰਗਟ ਕਰ ਦਿੱਤੀ। ਕਹਿਣ ਲੱਗਾ ਕਿ ਤੁਸੀਂ ਹੋਰ ਕੋਈ ਗ੍ਰੰਥ ਲਿਖ ਲਓ, ਭਾਵ ਕਿ ਬੀੜ ਹੋਰ ਲਿਖ ਲਓ, ਇਹ ਬੀੜ ਮੈਂ ਤੁਹਾਨੂੰ ਦੇਵਾਂਗਾ ਨੀ, ਇਹ ਤੇ ਮੈਂ ਆਪਣੇ ਕੋਲ ਰੱਖਣੀ ਹੈ। ਸੱਚ ਹੀ ਬਿਆਨ ਕਰ ਦਿੱਤਾ 6 ਮਹੀਨਿਆਂ ਤੋਂ ਬਾਅਦ।
ਲਿਖਿਆ ਨੋ ਤਿਸ ਪਰ ਗੁਰ ਦਸਖਤ, ਮੈਂ ਕਰਵਾਉ ਦਿਓ ਪਰ ਹਰਖਤ।
ਸਾਧਾ ਨੂੰ ਆਨੰਦ ਚੰਦ ਕਹਿੰਦਾ ਕਿ ਜਿੰਨੇ ਰੁਪਈਏ ਲੈਣੇ ਨੇ ਲੈ ਲੋ, ਇਸ ਬੀੜ ਦੀ ਕੀਮਤ ਲੈ ਲੋ, ਜਿੰਨੇ ਪੈਸੇ ਮੰਗੋਗੇ ਮੈਂ ਅਦਾ ਕਰ ਦਿਆਂਗਾ, ਤੁਹਾਨੂੰ ਦੇ ਦਿਆਂਗਾ, ਪਰ ਇਹ ਬੀੜ ਮੈਂ ਨਹੀਂ ਦੇਣੀ, ਇਹ ਮੈਂ ਆਪ ਰੱਖਣੀ ਹੈ। ਕਹਿੰਦਾ ਕਿ ਤੁਸੀਂ ਹੋਰ ਬੀੜ ਲਿਖੋ, ਉਹ ਬੀੜ ਮੈਨੂੰ ਲਿਆ ਕੇ ਦੇਵੋ ਤੇ ਉਸ ਬੀੜ ਦੇ ਉੱਤੇ ਮੈਂ ਤੁਹਾਨੂੰ ਸਤਿਗੁਰਾਂ ਦੇ ਦਸਖਤ ਕਰਵਾ ਕੇ ਦੇਵਾਂਗਾ, ਪਰ ਇਹ ਬੀੜ ਨਹੀਂ ਦੇਣੀ।
ਲੈ ਕਰ ਜਾਓ ਆਪਣੇ ਡੇਰੇ, ਰਹਿਬੋ ਉਚਿਤ ਨਹੀਂ ਇਸ ਬੇਰੇ।
ਕਹਿੰਦਾ ਕਿ ਉਹ ਜਿਹੜੀ ਤੁਸੀਂ ਦੂਸਰੀ ਬੀੜ ਲਿਖ ਕੇ ਲਿਆਓਗੇ ਉਹਦੇ ਉੱਤੇ ਸਤਿਗੁਰਾਂ ਦੇ ਮੈਂ ਦਸਖਤ ਕਰਵਾ ਦਿਆਂਗਾ ਤੇ ਉਹ ਦੂਸਰੀ ਬੀੜ ਨੂੰ ਤੁਸੀਂ ਲੈ ਕੇ ਆਪਣੇ ਡੇਰੇ ਤੇ ਚਲੇ ਜਾਇਓ, ਮੈਂ ਉਸ ਤੋਂ ਤੁਹਾਨੂੰ ਇਨਕਾਰ ਨਹੀਂ ਕਰਾਂਗਾ, ਪਰ ਇਹ ਜਿਹੜੀ ਬੀੜ ਹੈ ਇਹ ਮੈਂ ਨਹੀਂ ਦੇਵਾਂਗਾ, ਤੁਸੀਂ ਇਹਦੀ ਕੀਮਤ ਲੈ ਲਓ।
ਨਹੀਂ ਮਾਨੋ ਮੈਂ ਦੇਹੋ ਕਢਾਏ, ਨੱਤ ਲੈ ਜਾਓ ਜੋ ਦਰਬ ਦੇਵਾਏ।
ਘੂਰ ਕੇ ਆਨੰਦ ਚੰਦ ਨੇ ਸਾਧਾ ਨੂੰ ਆਖਿਆ ਕਿ ਤੁਹਾਡੇ ਵਾਸਤੇ ਦੋ ਰਸਤੇ ਨੇ, ਦੋ ਗੱਲਾਂ ਨੇ, ਦੋਵਾਂ ਦੇ ਵਿੱਚੋਂ ਜਿਹੜੀ ਮਰਜ਼ੀ ਕਰ ਲੋ। ਕਹਿੰਦਾ ਕਿ ਜਾਂ ਤੇ ਤੁਸੀਂ ਦੂਸਰੀ ਬੀੜ ਲਿਖ ਕੇ ਲੈ ਆਵੋ ਤੇ ਇਹ ਬੀੜ ਦੇ ਪੈਸੇ ਲੈ ਕੇ ਚਲੇ ਜਾਓ।
ਨਹੀਂ ਮਾਨੋ ਮੈਂ ਦੇਹੋ ਕਢਾਏ,
ਆਨੰਦ ਚੰਦ ਕਹਿੰਦਾ ਕਿ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਤੇ ਫੇਰ ਮੈਂ ਤੁਹਾਨੂੰ ਇਥੋਂ ਜ਼ਬਰਦਸਤੀ ਧੱਕੇ ਮਾਰ ਕੇ ਬਾਹਰ ਕੱਢ ਦਿਆਂਗਾ। ਇਸ ਕਰਕੇ ਉਚਿਤ ਗੱਲ ਇਹੀ ਹੈ ਕਿ ਤੁਸੀਂ ਮੇਰੀ ਗੱਲ ਨੂੰ ਮੰਨੋ, ਇਸ ਬੀੜ ਦੇ ਜਿੰਨੇ ਮੈਂ ਪੈਸੇ ਦਿੰਦਾ ਹਾਂ ਉਹ ਲੈ ਜਾਓ, ਦੂਸਰੀ ਬੀੜ ਲਿਖ ਕੇ ਲਿਆਓ, ਉਹਦੇ ਤੇ ਤੁਹਾਨੂੰ ਦਸਖਤ ਵੀ ਕਰਵਾ ਦੇਵਾਂਗਾ ਤੇ ਤੁਹਾਨੂੰ ਮੋੜ ਵੀ ਦਿਆਂਗਾ, ਇਸ ਕਰਕੇ ਤੁਹਾਡਾ ਕੰਮ ਵੀ ਸੌਰ ਜਾਏਗਾ। ਇਸੇ ਹੀ ਘਟਨਾ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਵੀ ਲਿਖਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਸਰਲ ਢੰਗ ਦੇ ਨਾਲ ਇਸ ਵਿਥਿਆ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ।
ਉਸੇ ਸਮੇਂ ਉਦਾਸੀ ਆਏ ਮਾਲਵੇ ਤੋਂ, ਸਤ ਗੁਰਾਂ ਦੇ ਦਰਸ਼ਨ ਪਾਵਨੇ ਨੂੰ, ਇੱਕ ਲਿਖਤ ਦਾ ਪਾਸ ਗ੍ਰੰਥ ਸਾਹਿਬ ਦਸਤਖਤ ਲਿਆਏ ਕਰਵਾਵਨੇ ਨੂੰ। ਨੰਦ ਚੰਦ ਦੇ ਪਾਸ ਆ ਰੱਖਿਆ ਨੇ, ਉਹ ਤਿਆਰ ਹੋ ਗਿਆ ਦਬਾਵਣੇ ਨੂੰ, ਮੁੜ ਮੰਗ ਰਹੇ ਉਹ ਦਵੇ ਨਾਹੀ, ਸਗੋਂ ਖੜਾ ਹੋ ਪਿਆ ਦਬਕਾਵਣੇ ਨੂੰ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਗ੍ਰੰਥ ਤੇ ਵਾਪਸ ਨਾ ਦਿੱਤਾ, ਸਗੋਂ ਦਬਕਾਉਣ ਲੱਗਾ ਉਹਨਾਂ ਸਾਧਾਂ ਨੂੰ, ਆਖਿਆ ਕਿ ਗ੍ਰੰਥ ਦੂਸਰਾ ਲਿਖ ਲੋ, ਉਹਦੇ ਤੇ ਦਸਖਤ ਕਰਵਾ ਦਿਆਂਗਾ, ਇਹ ਨਹੀਂ ਦੇਣਾ, ਜਿੰਨੀ ਮੈਂ ਕੀਮਤ ਦੇਣਾ ਹਾਂ ਓਨੀ ਲੈ ਕੇ ਚਲੇ ਜਾਓ, ਜੇ ਮੇਰੀ ਗੱਲ ਨੂੰ ਨਾ ਮੰਨਿਆ ਤੇ ਫਿਰ ਯਾਦ ਰੱਖਿਓ ਮੈਂ ਧੱਕੇ ਮਾਰ ਕੇ ਬਾਹਰ ਕੱਢ ਦਿਆਂਗਾ ਤੇ ਕਦੇ ਸਤਿਗੁਰਾਂ ਦੇ ਲਾਗੇ ਪਹੁੰਚਣ ਨਹੀਂ ਦਿਆਂਗਾ।
ਸਾਧ ਗਰੀਬ ਸੁਣਤ ਦੁੱਖ ਪਾਇਓ, ਰਿਸੇ ਬਹੁਤ ਪਰ ਬਸ ਨਾ ਬਸਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭੈੜੀ ਨੀਤ ਨੂੰ ਜਾਣ ਕੇ ਜਿਹੜੇ ਸਾਧ ਸੀ ਉਹ ਦੁਖੀ ਤੇ ਬੜੇ ਹੋਏ, ਪਰ ਉਸ ਵੇਲੇ ਉਹਨਾਂ ਦਾ ਕੋਈ ਆਨੰਦ ਚੰਦ ਦੇ ਉੱਤੇ ਵਸ ਨਹੀਂ ਚੱਲਿਆ।
ਇੱਕ ਦਿਨ ਸਾਹਿਬ ਚੜੇ ਆਖੇਰ, ਕਰੀ ਪੁਕਾਰ ਹੋਏ ਤਬ ਨੇਰ।
ਹੋ ਸਕਦਾ ਹੈ ਕਿ ਪਹਿਲਾਂ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਸਤਿਗੁਰਾਂ ਦੇ ਲਾਗੇ ਲੈ ਜਾਂਦਾ ਹੋਵੇ ਤੇ ਆਨੰਦ ਚੰਦ ਦੇ ਉੱਤੇ ਹੀ ਉਹਨਾਂ ਨੇ ਯਕੀਨ ਰੱਖਿਆ ਸੀ ਕਿ ਚਲੋ ਸਾਨੂੰ ਕੀ ਲੋੜ ਹੈ ਅਰਜ ਕਰਨ ਦੀ, ਇਹ ਆਪੇ ਕਰਵਾ ਦੇਵੇਗਾ। ਹੁਣ ਸਾਫ਼ ਜਦੋਂ ਇਨਕਾਰ ਕਰ ਦਿੱਤਾ ਹੈ ਕਿ ਬੀੜ ਹੋਰ ਲਿਖ ਲੋ ਇਹ ਨਹੀਂ ਦੇਣੀ, ਪੈਸੇ ਲੈ ਲੋ। ਨੰਦ ਚੰਦ ਨੇ ਸਖਤੀ ਦੇ ਨਾਲ ਹੁਕਮ ਕਰ ਦਿੱਤਾ ਹੈ, ਸਤਿਗੁਰਾਂ ਦੇ ਲਾਗੇ ਜਾਣ ਹੀ ਨਹੀਂ ਦਿੰਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਸਾਹਿਬ ਚੜੇ ਅਖੇਰ, ਇੱਕ ਦਿਨ ਰੱਬ ਸਬੱਬੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਬਾਹਰ ਗਏ। ਕਰੀ ਪੁਕਾਰ ਹੋਏ ਤਬ ਨੇਰ, ਤੇ ਫੇਰ ਦੌੜ ਕੇ ਸਤਿਗੁਰਾਂ ਦੇ ਲਾਗੇ ਜਾ ਕੇ ਇਨ੍ਹਾਂ ਨੇ ਉੱਚੀ ਉੱਚੀ ਪੁਕਾਰ ਕੀਤੀ। ਸੁਣ ਪ੍ਰਭ ਸੇਵਕ ਤਬੈ ਪਠਾਇਓ, ਸੁਣ ਕੇ ਸਭ ਪ੍ਰਸੰਗ ਸੋ ਆਇਓ। ਉੱਚੀ ਉੱਚੀ ਜਦੋਂ ਪੁਕਾਰ ਕੀਤੀ, ਭਾਵੇਂ ਕੀ ਉਹ ਕਹਿ ਰਹੇ ਨੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਾਫ਼ ਸੁਣਾਈ ਨਾ ਦਿੱਤਾ, ਪਰ ਉਹਨਾਂ ਦੀ ਆਵਾਜ਼ ਪੁਕਾਰ ਜ਼ਰੂਰ ਪਹੁੰਚ ਗਈ। ਉਸ ਵੇਲੇ ਸਤਿਗੁਰਾਂ ਨੇ ਆਪਣੇ ਨਿਕਟਵਰਤੀ ਸੇਵਕ ਨੂੰ ਹੁਕਮ ਕੀਤਾ ਕਿ ਜਾਓ ਉਹਨਾਂ ਤੋਂ ਜਾ ਕੇ ਪੁੱਛ ਕੇ ਆਓ ਸਾਧਾਂ ਤੋਂ ਕਿ ਕੀ ਕਹਿਣ ਦਾ ਯਤਨ ਕਰਦੇ ਨੇ। ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਪਹੁੰਚਿਆ ਸਾਧਾਂ ਦੇ ਕੋਲ ਸਤਿਗੁਰਾਂ ਦਾ ਦਾਸ, ਤੇ ਉਹਨਾਂ ਫਿਰ ਸਾਧਾਂ ਨੇ ਆਪਣੀ ਬੇਨਤੀ ਕਰ ਦਿੱਤੀ। ਨੰਦ ਚੰਦ ਟਿਗ ਗ੍ਰੰਥ ਬਤਾਵੇ, ਬਲ ਤੇ ਦੇਤ ਨਹੀਂ ਡਰ ਪਾਵੇ। ਉਸ ਸਿੱਖ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ, ਉਹਨਾਂ ਉਦਾਸੀ ਸਾਧੂਆਂ ਦਾ ਇਹ ਕਹਿਣਾ ਹੈ ਕਿ ਨੰਦ ਚੰਦ ਨੂੰ ਬੀੜ ਗ੍ਰੰਥ ਦਿੱਤੀ ਸੀ, ਪਰ ਹੁਣ ਨੰਦ ਚੰਦ ਉਹ ਗ੍ਰੰਥ ਮੋੜਦਾ ਨਹੀਂ ਹੈ। ਬਲ ਤੇ ਨਹੀਂ ਦੇਤ ਡਰ ਪਾਵੇ, ਭਾਵ ਕਿ ਆਪਣਾ ਜ਼ੋਰ ਦਿਖਾਉਂਦਾ ਹੈ, ਧਮਕੀਆਂ ਦਿੰਦਾ ਹੈ, ਡਰਾਉਂਦਾ ਹੈ, ਉਹ ਗ੍ਰੰਥ ਵਾਪਸ ਨਹੀਂ ਕਰਦਾ। ਤਬ ਗੋਰੀ ਇੱਕ ਨਰ ਸੰਗ ਪਠਾਇਓ, ਦੇਹ ਦਿਵਾਏ ਪ੍ਰਭੂ ਫੁਰ ਮਾਇਓ। ਉਸ ਵੇਲੇ ਫਿਰ ਸਤਿਗੁਰਾਂ ਨੇ ਇੱਕ ਸਿੱਖ ਨੂੰ ਹੁਕਮ ਕੀਤਾ ਕਿ ਜਾਓ ਨੰਦ ਚੰਦ ਨੂੰ ਜਾ ਕੇ ਕਹੋ ਕਿ ਸਾਡਾ ਹੁਕਮ ਹੈ, ਉਹ ਗ੍ਰੰਥ ਉਹਨਾਂ ਨੂੰ ਵਾਪਸ ਸਾਧਾਂ ਨੂੰ ਦੇ ਦੇਵੇ। ਨੰਦ ਚੰਦ ਕੇ ਨਿਕਟ ਗਏ ਹੈ, ਦੇਹ ਗ੍ਰੰਥ ਗੁਰ ਕਹਿਤ ਪਏ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਤਾਮੀਲ ਹੋਈ ਹੈ। ਸਤਿਗੁਰਾਂ ਦਾ ਦਾਸ ਪਹੁੰਚਿਆ ਹੈ ਨੰਦ ਚੰਦ ਦੇ ਕੋਲ, ਜਾ ਕੇ ਨੰਦ ਚੰਦ ਨੂੰ ਕਹਿੰਦਾ, ਦੇਹੋ ਗ੍ਰੰਥ ਗੁਰ ਕਹਿਤ ਪਏ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਿਹੜਾ ਇਹਨਾਂ ਉਦਾਸੀ ਸਾਧੂਆਂ ਨੇ ਤੈਨੂੰ ਗ੍ਰੰਥ ਦਿੱਤਾ ਹੈ, ਉਹ ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਨੂੰ ਵਾਪਸ ਮੋੜ ਦੇ। ਸੁਣ ਕੇ ਕਹਿਓ ਨਹੀਂ ਮੈਂ ਰਾਖੋ, ਆਗੇ ਹੀ ਦੇਨੋ ਅਭੀ ਲਾਖੋ। ਤੇ ਉਹ ਸਿੱਖ ਨੂੰ ਨੰਦ ਚੰਦ ਕਹਿੰਦਾ, ਮੈਂ ਤੇ ਪਹਿਲਾਂ ਹੀ ਦੇ ਦੇਣਾ ਸੀ, ਮੈਂ ਕੋਈ ਗ੍ਰੰਥ ਆਪਣੇ ਕੋਲ ਤੇ ਨਹੀਂ ਸੀ ਰੱਖਣਾ। ਚਲੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੇ ਹੁਕਮ ਕਰ ਦਿੱਤਾ ਹੈ ਤਾਂ ਵੀ ਚੰਗੀ ਗੱਲ ਹੈ, ਮੈਂ ਤੇ ਪਹਿਲਾਂ ਹੀ ਦੇ ਦੇਣਾ ਸੀ, ਮੈਂ ਹੁਣੇ ਦੇ ਦੇਣਾ। ਕਉ ਤੂੰ ਜਾਏ ਹੁਕਮ ਤੂੰ ਪਾਏ, ਦਿਓ ਤਾਇਲ ਰੱਖਿਓ ਨਾ ਕਾਏ। ਕਹਿੰਦਾ ਹੁਣੇ ਦੇ ਦੇਣਾ। ਉਸ ਦਾਸ ਨੂੰ ਕਹਿੰਦਾ ਕਿ ਸਤਿਗੁਰਾਂ ਨੂੰ ਜਾ ਕੇ ਕਹਿ ਦੇ ਕਿ ਮੈਂ ਗ੍ਰੰਥ ਦੇ ਦਿੱਤਾ, ਭਾਵ ਕਿ ਮੈਂ ਤੇ ਹੁਣੇ ਜਾ ਕੇ ਦੇ ਦੇਣਾ, ਤੂੰ ਸਤਿਗੁਰਾਂ ਨੂੰ ਕਹਿ ਦੇ। ਗੁਰ ਸੇਵਕ ਸੋ ਕਹਿਮ ਬਾਟਾ, ਸਾਧਨ ਸਾਥ ਪਣਿਓ ਇਸ ਪਾਂਟਾ। ਜਿਹੜੀ ਗੱਲ ਨੰਦ ਚੰਦ ਨੇ ਸਤਿਗੁਰਾਂ ਦੇ ਦਾਸ ਨੂੰ ਆਖੀ ਹੈ, ਨੰਦ ਚੰਦ ਦੀ ਆਖੀ ਹੋਈ ਗੱਲ ਦੇ ਉੱਤੇ ਉਹਨੇ ਯਕੀਨ ਧਾਰਨ ਕੀਤਾ ਕਿ ਜੇ ਹੁਣ ਕਹਿ ਹੀ ਰਿਹਾ ਤੇ ਮੈਨੂੰ ਇੱਥੇ ਖਲੋਣ ਦੀ ਕੀ ਲੋੜ ਹੈ ਕਿ ਮੈਂ ਦਵਾ ਕੇ ਹੀ ਗ੍ਰੰਥ ਜਾਵਾਂ। ਉਹ ਕਾਹਲੀ ਦੇ ਨਾਲ ਸਤਿਗੁਰਾਂ ਦੇ ਕੋਲ ਵਾਪਸ ਪਰਤ ਗਿਆ। ਕਵੀ ਜੀ ਲਿਖਦੇ ਨੇ, ਗੁਰ ਸੇਵਕ ਸੋ ਕਹਿ ਮਬਾਤਾ, ਭਾਵ ਕੇ ਗੁਰੂ ਦੇ ਸੇਵਕ ਨੂੰ ਤੇ ਇਸ ਤਰ੍ਹਾਂ ਦੀ ਗੱਲ ਕਹਿ ਕੇ ਨੰਦ ਚੰਦ ਨੇ ਮੋੜ ਦਿੱਤਾ। ਸਾਧਨ ਸਾਥ ਭਣਿਓ ਇਸ ਪਾਂਤਾ, ਉਹ ਸੇਵਕ ਦੇ ਜਾਣ ਤੋਂ ਬਾਅਦ ਫਿਰ ਸਾਧਾਂ ਨੂੰ ਇਸ ਤਰੀਕੇ ਦੇ ਨਾਲ ਆਖਿਆ ਉਸ ਨੰਦ ਚੰਦ ਨੇ। ਕਹਿੰਦਾ ਕਿਉਂ ਡਹਿਕਤ ਤੁਮ ਫਿਰੋ ਕਨੇਰੇ, ਆਏ ਪ੍ਰਾਤ ਲੈ ਗਮਨੋ ਡੇਰੇ। ਕਹਿੰਦਾ ਕਿਉਂ ਤੁਸੀਂ ਇਸ ਤਰ੍ਹਾਂ ਹੋਛਾਪਣ ਦਿਖਾ ਰਹੇ ਹੋ। ਕਹਿੰਦਾ ਕਿ ਸਵੇਰੇ ਮੇਰੇ ਕੋਲ ਆਇਓ ਡੇਰੇ ਤੇ ਮੈਂ ਤੁਹਾਨੂੰ ਗ੍ਰੰਥ ਦੇ ਦਿਆਂਗਾ। ਸੋ ਬਾਸਰੇ ਮਟਾਰ ਨਕੀਨਾ, ਗਏ ਸਾਧ ਤਿਸ ਕੋ ਡਰ ਦੀਨਾ। ਉਹ ਦਿਨ ਇਸੇ ਤਰੀਕੇ ਦੇ ਨਾਲ ਨੰਦ ਚੰਦ ਨੇ ਟਾਲਾ ਕਰਕੇ ਬਤੀਤ ਕਰ ਦਿੱਤਾ। ਜਦੋਂ ਅਗਲੀ ਸਵੇਰ ਹੋਈ ਤੇ ਸਾਧ ਫਿਰ ਗਏ ਨੇ ਆਪਣੀ ਬੀੜ ਲੈਣ ਦੇ ਵਾਸਤੇ ਨੰਦ ਚੰਦ ਦੇ ਕੋਲ। ਭਲਾ ਚਹੋ ਪੁਰ ਤਿਆਗ ਸਿਧਾਰੋ, ਜੇ ਅਬ ਕੇ ਗੁਰ ਪਾਸ ਪੁਕਾਰੋ। ਜਦੋਂ ਬੀੜ ਲੈਣ ਦੇ ਵਾਸਤੇ ਗਏ ਤੇ ਫਿਰ ਕਹਿੰਦਾ ਹੈ ਤਾੜਨਾ ਕਰਕੇ ਕਿ ਜੇਕਰ ਆਪਣਾ ਭਲਾ ਲੋੜਦੇ ਹੋ ਤੇ ਪੁਰੀ ਨੂੰ ਛੱਡ ਕੇ ਦੌੜ ਜਾਓ, ਕਦੇ ਫੇਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਣ ਕੇ ਪੁਕਾਰ ਨਾ ਕਰਿਓ। ਜੇਕਰ ਫੇਰ ਦੁਬਾਰਾ ਆਏ ਤੇ ਆਣ ਕੇ ਸਤਿਗੁਰਾਂ ਨੂੰ ਕਹਿਣ ਦੀ ਜੁਰਤ ਕੀਤੀ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਕੈਦ ਪਰੋਗੇ ਛੂਟੋ ਨਾਹੀ, ਕਸ਼ਟ ਸਹੋ ਕਾਰਾ ਗ੍ਰਹਿ ਮਾਹੀ। ਕਹਿੰਦਾ ਜੇ ਦੁਬਾਰਾ ਆਏ, ਦੁਬਾਰਾ ਐਸੀ ਗਲਤੀ ਕੀਤੀ ਕਿ ਪੁਕਾਰ ਕੀਤੀ ਸਤਿਗੁਰਾਂ ਦੇ ਅੱਗੇ, ਤੇ ਫਿਰ ਮੈਂ ਤੁਹਾਨੂੰ ਕੈਦ ਕਰ ਲਵਾਂਗਾ, ਕਦੇ ਵੀ ਮੈਂ ਤੁਹਾਨੂੰ ਛੱਡਾਂਗਾ ਨਹੀਂ। ਕਸ਼ਟ ਸਹੋ ਕਾਰਾ ਗ੍ਰਹਿ ਮਾਹੀ, ਇਸ ਤੋਂ ਇਲਾਵਾ ਤੁਹਾਨੂੰ ਕੈਦ ਖਾਨੇ ਦੇ ਵਿਚ ਰੱਖ ਕੇ ਬੜੇ ਕਸ਼ਟ ਦੁੱਖ ਵੀ ਦਿੱਤੇ ਜਾਣਗੇ, ਤੇ ਮੈਂ ਤੁਹਾਨੂੰ ਕਦੇ ਰਿਹਾ ਨਹੀਂ ਕਰਾਂਗਾ। ਇਤਿਆਦਿਕ ਕਹਿ ਤਾੜਨ ਕਰੇ, ਦੇ ਤਕੇਲਾ ਵਹਿਰ ਨਿਕਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਬੜਾ ਧਮਕਾਇਆ, ਬੜਾ ਡਰਾਇਆ ਆਨੰਦ ਚੰਦ ਨੇ ਉਹਨਾਂ ਉਦਾਸੀ ਸਾਧਾਂ ਨੂੰ। ਕਵੀ ਜੀ ਲਿਖਦੇ ਨੇ ਦੇਤ ਤਕੇਲਾ ਵਹਿਰ ਨਿਕਾਰੇ, ਧੱਕੇ ਮਾਰ ਕੇ ਉਹਨਾਂ ਨੂੰ ਡੇਰੇ ਦੇ ਵਿੱਚੋਂ ਬਾਹਰ ਕੱਢ ਦਿੱਤਾ। ਗਾਰ ਨਿਕਾਰਤ ਬਹੁਤ ਸਕਾਰੇ, ਕਰੋ ਪੁਕਾਰ ਤਾਂ ਹੋਵਤ ਮਾਰੇ। ਨਾਲੇ ਆਨੰਦ ਚੰਦ ਨੇ ਬਹੁਤੀਆਂ ਗਾਲਾਂ ਕੱਢੀਆਂ, ਨਾਲੇ ਤਿਰਸਕਾਰ ਕੀਤਾ, ਨਿਰਾਦਰ ਕੀਤਾ, ਧੱਕੇ ਮਾਰ ਕੇ ਬਾਹਰ ਕੱਢਿਆ। ਕਹਿੰਦਾ ਕਰੋ ਪੁਕਾਰ ਤੋਂ ਹੋਵਤ ਮਾਰੇ, ਜੇਕਰ ਦੁਬਾਰਾ ਕਦੇ ਵੀ ਸਤਿਗੁਰਾਂ ਦੇ ਅੱਗੇ ਤੁਸੀਂ ਪੁਕਾਰ ਕਰਨ ਦੀ ਹਿੰਮਤ ਕੀਤੀ ਤੇ ਫਿਰ ਮੈਂ ਤੁਹਾਨੂੰ ਜਾਨੋ ਮਾਰ ਦਿਆਂਗਾ। ਦੁਖੀ ਭਏ ਬਹੁ ਛਪ ਛਪ ਰਹੇ, ਨਿਜ ਦੁੱਖ ਕਿਸਹੂੰ ਪਾਸ ਨਾ ਕਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਨੰਦ ਚੰਦ ਦੀਆਂ ਗੱਲਾਂ ਨੂੰ ਸੁਣ ਕੇ ਬੜੇ ਦੁਖੀ ਹੋਏ ਨੇ, ਡਰਦੇ ਵੀ ਨੇ ਬਹੁਤ ਜ਼ਿਆਦਾ, ਇਸ ਕਰਕੇ ਲੋਕ ਛਿਪ ਕੇ ਹੀ ਰਹੇ। ਨਿਜ ਦੁੱਖ ਕਿਸਹੂੰ ਪਾਸ ਨਾ ਕਹੇ, ਭਾਵ ਕਿ ਆਪਣੇ ਦੁੱਖ ਦੀ ਵਿਥਿਆ ਉਹਨਾਂ ਨੇ ਕਿਸੇ ਹੋਰ ਨੂੰ ਦੱਸੀ ਤੱਕ ਨਾ, ਆਨੰਦ ਚੰਦ ਦੇ ਡਰ ਕਰਕੇ। ਬੇਤਿਓ ਮਾਸ ਗੁਰ ਭੇ ਅਸਵਾਰ, ਪਹੁੰਚੇ ਉੱਚੇ ਕਰਤ ਪੁਕਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਮਹੀਨਾ ਇਸੇ ਤਰੀਕੇ ਦੇ ਨਾਲ ਹੋਰ ਬਤੀਤ ਹੋ ਗਿਆ। ਆਖਰਕਾਰ ਇੱਕ ਮਹੀਨੇ ਤੋਂ ਬਾਅਦ ਫੇਰ ਮੌਕਾ ਲੱਗਾ ਕਿ ਸਤਿਗੁਰੂ ਜੀ ਸ਼ਿਕਾਰ ਖੇਡਣ ਦੇ ਵਾਸਤੇ ਬਾਹਰ ਗਏ ਤੇ ਉਹਨਾਂ ਨੇ ਫਿਰ ਨੇੜੇ ਹੋ ਕੇ ਪੁਕਾਰ ਕੀਤੀ, ਫਰਿਆਦ ਕੀਤੀ। ਨੰਦ ਚੰਦ ਕੁਛ ਤਾਸ ਨ ਮਾਨਿਓ, ਫੇਰ ਉਹ ਹੁਕਮ ਜੋ ਆਪ ਬਖਾਨਿਓ। ਉਹਨਾਂ ਨੇ ਅਰਜ ਕੀਤੀ ਉੱਚੀ ਆਵਾਜ਼ ਦੇ ਨਾਲ ਕਿ ਸੱਚੇ ਪਾਤਸ਼ਾਹ ਆਨੰਦ ਚੰਦ ਨੇ ਰਤਾ ਵੀ ਤੁਹਾਡੇ ਡਰ ਨੂੰ ਧਾਰਨ ਨਹੀਂ ਕੀਤਾ, ਸੱਚੇ ਪਾਤਸ਼ਾਹ ਉਹਨੇ ਤੁਹਾਡੇ ਹੁਕਮ ਦੀ ਨਾ ਫਰਮਾਨੀ ਕੀਤੀ ਹੈ। ਤੁਸੀਂ ਹੁਕਮ ਕੀਤਾ ਸੀ ਕਿ ਗ੍ਰੰਥ ਦੇ, ਪਰ ਉਹਨੇ ਗ੍ਰੰਥ ਨਹੀਂ ਦਿੱਤਾ। ਕਰਤ ਢਾਰ ਸੋ ਗ੍ਰੰਥ ਨਾ ਦੇਤ, ਤ੍ਰਾਸਤ ਹਮੇ ਸੋ ਰਾਖਣ ਹੇਤ। ਕਹਿੰਦੇ ਨੇ ਸੱਚੇ ਪਾਤਸ਼ਾਹ ਗ੍ਰੰਥ ਦੇਣ ਤੋਂ ਬੜਾ ਟਾਲਾ ਕਰਦਾ, ਉਹ ਦੇਣਾ ਨਹੀਂ ਚਾਹੁੰਦਾ। ਤ੍ਰਾਸਤ ਹਮੇ ਨਾ ਰਾਖਣ ਹੇਤ, ਭਾਵ ਕਿ ਉਹ ਗ੍ਰੰਥ ਆਪਣੇ ਕੋਲ ਰੱਖਣ ਵਾਸਤੇ ਸਾਨੂੰ ਬਹੁਤਾ ਜ਼ਿਆਦਾ ਡਰ ਦਿੰਦਾ। ਹੇ ਪ੍ਰਭ ਕਿਰਪਾ ਕਰੋ ਇਮ ਜਾਪੇ, ਲੈ ਹੋ ਮੰਗਾਏ ਪ੍ਰਭੂ ਦੇਹੋ ਆਪੇ। ਕਹਿੰਦੇ ਨੇ ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਤੁਸੀਂ ਐਸੀ ਕਿਰਪਾ ਕਰੋ ਕਿ ਤੁਸੀਂ ਗ੍ਰੰਥ ਆਨੰਦ ਚੰਦ ਤੋਂ ਆਪ ਲੈ ਲਓ ਤੇ ਆਪਣੇ ਹੱਥੀ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਗ੍ਰੰਥ ਦੇ ਦਿਓ, ਕਿਉਂਕਿ ਉਹ ਤੇ ਦਿੰਦਾ ਨਹੀਂ। ਗਾਰ ਨਿਕਾਰਤ ਮਾਰਨ ਤਿਆਰਾ, ਗ੍ਰਹਿ ਆਪਣੇ ਤਿੰਨ ਗ੍ਰੰਥ ਸੰਵਾਰਾ। ਸੱਚੇ ਪਾਤਸ਼ਾਹ ਆਪਣੇ ਘਰ ਦੇ ਵਿੱਚ ਗ੍ਰੰਥ ਨੂੰ ਲੈ ਕੇ ਉਸਨੇ ਸਾਂਭਿਆ ਹੋਇਆ, ਸਾਨੂੰ ਗਾਲਾਂ ਕੱਢਦਾ, ਇਥੋਂ ਤੱਕ ਕਿ ਸਾਨੂੰ ਮਾਰਨ ਦੇ ਵਾਸਤੇ ਵੀ ਉਹ ਤਿਆਰ। ਸੁਣ ਪੁਕਾਰ ਸਾਧਨ ਕੀ ਫੇਰ, ਜਾਣ ਦੁਸ਼ਟ ਮਨ ਕੁਪੇ ਕਨੇਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਧਾਂ ਦੀ ਪੁਕਾਰ ਦੂਸਰੀ ਵਾਰੀ ਸੁਣੀ ਹੈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਆਨੰਦ ਚੰਦ ਤੇ ਵੱਡਾ ਦੁਸ਼ਟ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਖਫਾ ਹੋਏ, ਗੁੱਸੇ ਹੋਏ ਆਨੰਦ ਚੰਦ ਦੇ ਉੱਤੇ।
ਦੁਇ ਸਿੰਘਣ ਕੋ ਭਾਖ ਪਠਾਇਓ, ਸਮੇਂ ਬਿਨਾਸ਼ ਕਿਦੋਂ ਤੁਵ ਆਇਓ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੋ ਸਿੰਘਾਂ ਨੂੰ ਹੁਕਮ ਕੀਤਾ ਕਿ ਜਾ ਕੇ ਆਨੰਦ ਚੰਦ ਨੂੰ ਆਖੋ ਕਿ ਤੇਰੇ ਵਿਨਾਸ਼ ਦਾ ਸਮਾਂ ਕਿਉਂ ਨੇੜੇ ਆਇਆ ਹੋਇਆ, ਤੂੰ ਗੱਲ ਕਿਉਂ ਨਹੀਂ ਮੰਨਦਾ।
ਜਬਰੀ ਕਰੇ ਗ੍ਰੰਥ ਇਨ ਛੀਨਾ, ਬਾਹਰ ਹੁਕਮ ਕੋ ਮੇਟਣ ਕੀਨਾ।
ਇੱਕ ਤੇ ਜਬਰਦਸਤੀ ਇਨ੍ਹਾਂ ਦੇ ਗ੍ਰੰਥ ਨੂੰ ਸਾਂਭ ਕੇ ਬੈਠਾ ਹੋਇਆ, ਤੇ ਜੇਕਰ ਅਸੀਂ ਹੁਕਮ ਕੀਤਾ ਤੇ ਸਾਡੇ ਹੁਕਮ ਦੀ ਵੀ ਉਸਨੇ ਕੋਈ ਪਰਵਾਹ ਨਹੀਂ ਕੀਤੀ।
دن کھوٹے کہ دیے دکھائی چہم سندن کی بڑے آئی.
سدگرو جی دو سنگھا نو حکم کردے نے کہ جا کے نند چند نو آخو کہ تیرے دن کھوٹے آئے ہوئے نے سانو تے اس طرح لگدا ہے چہ مسندن کی وڈیائی پاو کے تو بھی باقی دے مسنداں والی ہی وڈیائی لینی چاہنا ہے کیونکہ پچھے اس گل دا ذکر آیا کہ سدگرو سچے پاتشاہ جی نے مسنداں نو ماریا بڑے تسیحے دیتے بڑے دنڈ دیتے. سدگرو جی کہندے نے کہ وہ بھی مسند ہے جا کے اس نو کہہ دیو کہ جیڑی وڈیائی پہلے مسنداں نو ملی ہے وہی لینی چاہندا ہے کہ جا کے ساڈی گل مننی.
جے نہیں دے کہے اس بیرا لوٹ لیجیے مورکھ ڈیرا.
سدگرو نے آخیا کہ جے ہے سواری بھی اس نے بیڑ نہ دیتی نہ نکر کیتی تے سدگرو جی کہندے نے کہ پھر اس مورکھ دے ڈیرے نو لٹیا جاوے.
ایم کہناتھ اخیر سدارے کانن بچرے کول پر ہارے.
اس طرح دا حکم دے کے سدگرو سچے پاتشاہ جی اگاں شکار کھیڈن دے واسطے چلے گئے نے جنگل دے وچ گئے نے. سدگرو سچے پاتشاہ جی نے بہتے سارے سوراں دا شکار کیتا.
سنگ ساد پہنچے تب آئے بیٹھو نند چند جہ ٹھائے.
جڑے سدگراں دے ولوں دو سنگھ سن او سارے سادھاں نو لے کے پہنچ گئے نے جتھے نند چند بیٹھا سی.
پرب کو حکم اچارن کینا ان کو گرنتھ کیوں نہ تے دینا.
اونا دوواں سکھاں نے سدگرو گوبند سنگھ سچے پاتشاہ جی دے حکم نو سنایا ان کو گرنتھ کیوں نہ تے دینا. پاو کے سدگرو سچے پاتشاہ جی نے پہلا میں تینو حکم کر کے بھیجا سی پر تو انہاں سادھاں دا گرنتھ واپس کیوں نہیں کیتا.
اپنو پالو چہت کے ناہی ملیو کے چہ مسندن ماہی.
جس طرح سدگرو نے حکم کیتا ہے وہ اسی طرح ہی کہہ رہے نے کہندے نے کہ تو اپنا پلا چاہنا ہے کہ نہیں چاہندا کہ باقی دے ماڑیا مسنداں دے وچ تو ہی شامل ہونا چاہنا تا دس دے.
اب لو راکھی تو ہے بڑائی نت ڈیرا تورن لٹ جائے.
کہندے نے کہ اجے تک سدگرو سچے پاتشاہ جی نے تیرے تے کھما نو تارن کر کے رکھیا ہے نہیں تے جیڑا تو حکم عدولی دا کم کیتا سی سدگرو جی حکم کر سکدے سن کہ ڈیرا تیرا لٹیا جاوے پر ہن سدگرو نے دوسرا حکم کر کے بھیجا ہے اے تو پروان کر.
دیہ گرنتھ نج رچا کریے کیوں ناحق نج کاج بگڑی ہے.
اس کر کے سدگرو دے او سکھ دوویں کہندے نے کہ گرنتھ انہاں دا واپس کر دے اس طرح تیری رکھیا ہو سکدی ہے کیوں بیکار دے وچ اپنے کام نو وگاڑنا چاہنا.
گربت بولیو گرنتھ نہ دے ہو گر بنائے بے سمرتھ میں ہو.
تے مت ماری گی عام طور دے اپتے اپاں ایک کہاوت ورت دے ہیں کہ رب ڈانگا نہیں ماردا رب متاں مار دیندا ہے. مت ماری گی اونا دوواں نو کہندا ہے ہنکار دے وچ ہو کے کہ میں گرنتھ واپس نہیں دیاں گا. کہندا ہے گر بنائے وہ سمرتھ میں ہوں جڑے گرو دا حکم تسی سنا رہے ہو. کہندا ہے کہ ایسا گرو بناون دے وچ میں سمرتھ ہاں پاو کے میں کسے نو گرو ہور بھی بنا سکدا ہوں.
سری گور ہر گوبند کو بانس جس ٹگ بیسوں کروں پر شنس.
کہندا ہے کہ سدگرو ہر گوبند سچے پاتشاہ جی دی ونش بہت زیادہ ودی ہوئی ہے پاو کے سدگرو ہر گوبند سچے پاتشاہ جی دی ونش دے وچوں جدے کول بھی میں جا کے بیٹھ جاواں گا جدی بھی پرشنسا کراں گا اوہی گرو بن جائے گا.
برند سنگ تاہاں بلاو درب یا کورن تے پجواو.
کہندا کہ جڑے پکھ دے وچ ہو کے میں بیٹھ جاواں گا اوتھے ساریاں دیاں ساریاں سنگتاں بلا لواں گا درب یا کورن دے پجواواں. درب مایا کروڑاں دی گنتی دے وچ دے کے میں کسے ہور نو گرو بنا کے اودی پوجا شروع کر دیاں.
سن دے سنگن تب بخانا देहो आवण अब कृपा निदाना।
जदों एडी वड्डी गुस्ताखी कीती नंद चंद ने कि यही कह दिता कि मैनू गुरु दे हुकम दी परवाह ही कोई नहीं, मैं ते किसे होर सोडी दे कोल चले जावांगा, ओनू गुरु स्थापित कर देवांगा। ते फिर ओ जिहड़े दो सिंह गए होए सन सतगुरां दे वल्लों, ओ कहिंदे ने दिओ आवण अब कृपा निदाना। फिर ठीक है, सतगुरु सच्चे पातशाह जी नूं आ लैण दे शिकार तों, फिर देखी तेरी की हालत हुंदी।
बीती संग मसंदन जैसे होए है तोहे साथ पी तैसे।
कहिंदे ने कि जिस तरह दी माड़ी बीती है दूजिया मसंदा दे उते, ऐसी ही माड़ी तेरे उते भी जरूर बीतेगी।
हुक्म हटाए गर्भ ते कहे गुरु बनावन मम कर यह।
कहिंदे ने एक ते सतगुरु सच्चे पातशाह जी दे हुक्म नूं नहीं मन्या, ते दूजी सारिआं तों वड्डी गुस्ताखी वाली इह गल कीती है कि गुरु बनावन मम कर है। तूं कहिंदा कि किसे नूं गुरु बनाउणा इह ते मेरे हत्थां दी खेड है।
इम कह सिख गवणे निज डेरे पाछे उपजो त्रास कनेरे।
कवि संतोख सिंह जी लिखदे ने इस तरह दीआं गल्लां कह के ओ दोवें सिंह वापस मुड़ गए ने, पर कवि जी लिखदे ने कि उन्हां दे जाण तों पिछों फिर मन दे विच आनंद चंद दे बहुता ही ज्यादा डर पैदा होया।
माम दुर बाक भणे जब सुन है तजन गह बंदे सिख हन है।
सोचन लगा आनंद चंद के जदों सतगुरु जी वापस आउणगे इन्हां दोवां ने मैं जो आख्या अर्ज कर देनी है, ते जदों मेरे दुर्भाग सतगुरु सच्चे पातशाह जी ने सुने ते फिर कदे भी मैनू माफ नहीं करनगे।
तजना गह बंदा सिखां ने
भाव के मैनू छड्डणगे नहीं, मैनू कैद करके सिखां तों मरवा देणगे।
जीन पवाए शीघ्र चल परयो ग्रंथ दास के सिर पर तरयो।
नंद चंद ने सोचिया कि इस तों पहलां कि मेरी शामत आवे मैनू चाहिदा कि इत्थों दौड़ी जावां। कवि संतोख सिंह जी लिखदे ने कि घोड़े ते काठी पाई शीघ्रता दे नाल चल पिया, इक अपने दास दे सिर दे उते ग्रंथ नूं रखवा ले।
अपर वस्त कुछ भट निज लै के सत दव तरी उतरी पर है के।
कवि संतोख सिंह जी लिखदे ने कि होर भी जिहड़ियां थोड़ियां बहुतियां चीजां कीमती सन ਉਹਨਾਂ ਨੂੰ ਨਾ ਲਿਆ ਹੈ, ਇਸ ਤਰ੍ਹਾਂ ਚੀਜ਼ਾਂ ਵਸਤਾਂ ਨੂੰ ਸਾਂਭ ਕੇ ਤੇ ਆਪਣੇ ਥੋੜੇ ਬਹੁਤੇ ਦਾਸਾਂ ਨੂੰ ਨਾ ਲੈ ਕੇ ਉਹ ਚਲਿਆ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੇੜੀ ਦੀ ਸਵਾਰੀ ਕਰਕੇ ਉਹਨੇ ਸਤਲੁਜ ਦਰਿਆ ਨੂੰ ਪਾਰ ਕੀਤਾ।
ਗਾਇਓ ਪਾਜ ਕਰ ਪੁਰ ਕਰ ਤਾਰਾ ਬਣਤੇ ਆਏ ਪ੍ਰਭੂ ਉਦਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਭੱਜ ਕੇ ਕਰਤਾਰਪੁਰ ਨਗਰ ਦੇ ਵਿਚ ਪਹੁੰਚ ਗਏ, ਦੂਸਰੀ ਤਰਫੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡ ਕੇ ਵਾਪਸ ਆਏ।
ਪਾਇਓ ਪਲਾਇਨ ਸੁਣ ਸੁਧ ਸਾਰੀ ਸਾਪ ਹੇਤ ਗੁਰ ਗਿਰਾਇਓ ਚਾਰੀ।
ਜਦੋਂ ਸਤਿਗੁਰੂ ਜੀ ਵਾਪਸ ਆਏ ਨੇ ਸਿੱਖਾਂ ਨੇ ਸਾਰੀ ਵਾਰਤਾ ਸੁਣਾਈ ਹੈ, ਇਹ ਵੀ ਆਖਿਆ ਕਿ ਸੱਚੇ ਪਾਤਸ਼ਾਹ ਡਰਦਾ ਮਾਰਾ ਹੁਣ ਦੌੜ ਗਿਆ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰਾਪ ਹੇਤ ਗੁਰ ਗਿਰਾ ਉਚਾਰੀ, ਸਰਾਪ ਦੇਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ।
ਹਾਤੇ ਮਸੰਦਣ ਜਿਮ ਲਖ ਪਾਜਾ ਮ੍ਰਿਤਕੇ ਡਰ ਤੇ ਕੀਨ ਕੁਕਾਜਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਮਸੰਦ ਮਾਰੇ ਗਏ ਨੇ ਸਾਡੇ ਹੱਥੋਂ ਉਹਨਾਂ ਵਾਲੀ ਦੁਰਦਸ਼ਾ ਨੂੰ ਯਾਦ ਕਰਕੇ ਉਹ ਡਰਦਾ ਮਾਰਾ ਦੌੜ ਗਿਆ।
ਮ੍ਰਿਤ ਕੇ ਡਰ ਤੇ ਕੀਨ ਕੁਕਾਜਾ ਭਾਵ ਕੇ ਮੌਤ ਦੇ ਡਰ ਕਰਕੇ ਉਹ ਇੱਥੋਂ ਦੌੜ ਗਿਆ। ਆਬ ਜੈ ਜੈ ਹੈ ਮ੍ਰਿਤ ਤਿਸ ਆਗੇ ਤਜੈ ਪ੍ਰਾਣ ਕਿਵ ਬਾਚੈ ਭਾਗੇ।
ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ
ਆਬ ਜੈ ਹੈ ਜੈ ਹੈ ਮ੍ਰਿਤ ਤਿਸ ਆਗੇ,
ਭਾਵ ਕੇ ਹੁਣ ਆਨੰਦ ਚੰਦ ਜਿੱਥੇ ਵੀ ਜਾਵੇਗਾ ਮੌਤ ਉਹਦਾ ਪਿੱਛਾ ਨਹੀਂ ਛੱਡੇਗੀ, ਮੌਤ ਉਥੋਂ ਤੱਕ ਪਹੁੰਚੇਗੀ।
ਤਜੈ ਪ੍ਰਾਣ ਕਿਮ ਬਾਚੈ ਭਾਗੇ,
ਭਾਵ ਕੇ ਭੱਜਣ ਦੇ ਨਾਲ ਵੀ ਆਪਣੇ ਪ੍ਰਾਣਾਂ ਨੂੰ ਬਚਾ ਨਹੀਂ ਸਕੇਗਾ ਆਨੰਦ ਚੰਦ, ਮੌਤ ਤੇ ਜ਼ਰੂਰ ਆਵੇਗੀ ਹੀ ਆਵੇਗੀ।
ਤਿਸੇ ਗ੍ਰੰਥ ਕੋ ਪੜੇ ਨ ਕੋਈ ਗ੍ਰਾਮ ਡਰੌਲੀ ਥਿਰ ਹੈ ਸੋਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਗ੍ਰੰਥ ਦੇ ਵਾਸਤੇ ਵੀ ਸਰਾਪ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੋਈ ਵੀ ਉਸ ਗ੍ਰੰਥ ਦਾ ਪਾਠ ਨਹੀਂ ਕਰੇਗਾ। ਗ੍ਰਾਮ ਡਰੋਲੀ ਥਿਰ ਹੈ ਸੋਈ, ਡਰੋਲੀ ਪਿੰਡ ਦੇ ਵਿੱਚ ਉਹ ਭੀੜ ਰਹੇਗੀ, ਪਰ ਜਿਹੜਾ ਵੀ ਪਾਠ ਕਰੇਗਾ ਉਹ ਅੰਨਾ ਹੋ ਜਾਏਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇਹ ਸਾਰੀ ਸਾਖੀ ਆਉਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਰਾਪ ਦਿੱਤਾ ਕਿ ਜਿਹੜਾ ਵੀ ਉਸ ਬੀੜ ਦਾ ਪਾਠ ਕਰੇਗਾ ਉਹ ਅੰਨਾ ਹੋ ਜਾਏਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਮੇਰੇ ਜਿਹੜੇ ਵਿਦਿਆ ਗੁਰੂ ਸਨ ਉਹਨਾਂ ਦੇ ਜਿਹੜੇ ਅੱਗੋਂ ਵਿਦਿਆ ਗੁਰੂ ਸਨ, ਜੇ ਮੈਂ ਭੁੱਲਦਾ ਨਾ ਹੋਵਾਂ ਤੇ ਨੱਥਾ ਸਿੰਘ ਉਹਨਾਂ ਦਾ ਨਾਮ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਖਿਆ ਕਿ ਮੇਰੇ ਜਿਹੜੇ ਵਿਦਿਆ ਗੁਰੂ ਨੇ ਉਹਨਾਂ ਦੇ ਅੱਗੋਂ ਜਿਹੜੇ ਵਿਦਿਆ ਗੁਰੂ ਸਨ ਉਹਨਾਂ ਨੇ ਇੱਕ ਸਮੇਂ ਆਪਣੇ ਮਨ ਦੇ ਵਿੱਚ ਵਿਚਾਰ ਬਣਾਇਆ ਕਿ ਸੁਣਿਆ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਸ ਬੀੜ ਨੂੰ ਸਰਾਪ ਦਿੱਤਾ ਹੋਇਆ ਕਿ ਜਿਹੜਾ ਬੀੜ ਦਾ ਪਾਠ ਕਰੇਗਾ ਉਹ ਅੰਨਾ ਹੋ ਜਾਏਗਾ। ਉਹਨਾਂ ਨੇ ਫਿਰ ਜਾ ਕੇ ਡਰੋਲੀ ਦੇ ਵਿੱਚ ਉਸ ਬੀੜ ਦਾ ਸਾਰਾ ਪਾਠ ਕੀਤਾ ਤੇ ਪਾਠ ਕਰਕੇ ਘਰ ਆ ਗਏ ਤੇ ਮਨ ਦੇ ਵਿੱਚ ਵਿਚਾਰ ਆਇਆ ਕਿ ਸੁਣਿਆ ਸੀ ਕਿ ਅੰਨਾ ਹੋ ਜਾਂਦਾ ਹੈ, ਮੈਂ ਤੇ ਸਾਰੀ ਬੀੜ ਦਾ ਪਾਠ ਕਰਕੇ ਆਇਆ ਹਾਂ ਪਰ ਮੇਰਾ ਤੇ ਕੁਝ ਵਿਗੜਿਆ ਨਹੀਂ ਹੈ। ਭਾਵ ਕਿ ਐਵੇਂ ਗੱਲ ਹੀ ਬਣੀ ਹੋਈ ਹੈ, ਕੋਈ ਐਸਾ ਸਰਾਪ ਨਹੀਂ ਹੈ, ਕਿਉਂਕਿ ਜੇ ਸਰਾਪ ਹੁੰਦਾ ਤੇ ਮੈਂ ਅੰਨਾ ਹੋ ਜਾਂਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁਪਹਿਰ ਨੂੰ ਸੌਂ ਕੇ ਜਦੋਂ ਦੁਬਾਰਾ ਉੱਠਿਆ ਅੰਨਾ ਹੋ ਗਿਆ। ਭਾਵ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਪ੍ਰਮਾਣ ਹੈ ਉਸ ਗੱਲ ਦਾ ਕਿ ਬੀੜ ਵਾਕਿਆ ਹੀ ਉਹੀ ਹੈ ਜਿਹੜੀ ਆਨੰਦ ਚੰਦ ਨੇ ਜਾ ਕੇ ਕਰਤਾਰਪੁਰ ਦੇ ਵਿੱਚ ਰੱਖੀ ਸੀ। ਇਸ ਤੋਂ ਇਲਾਵਾ ਪਿਛਲੇ ਸਮੇਂ ਦੇ ਵਿੱਚ ਜਦੋਂ ਮੈਂ ਇਸੇ ਸੂਰਜ ਪ੍ਰਕਾਸ਼ ਦੀ ਕਥਾ ਕੀਤੀ ਇਹੀ ਪ੍ਰਸੰਗ ਚੱਲ ਰਿਹਾ ਸੀ। ਅੱਜ ਕੱਲ ਤੇ ਉਹ ਸਾਧ ਇੱਥੇ ਨਹੀਂ, ਉਹ ਬਿਰਧਸ਼ਾਲਾ ਦੇ ਵਿੱਚ ਸਾਧ ਰਹਿੰਦਾ ਸੀ, ਬੜਾ ਪ੍ਰੇਮੀ ਸੀ, ਕਥਾ ਨੇਮ ਦੇ ਨਾਲ ਰੋਜ਼ ਸੁਣਦਾ ਸੀ। ਜਦੋਂ ਮੈਂ ਇਹ ਪ੍ਰਸੰਗ ਸੁਣਾ ਕੇ ਹਟਿਆ ਤੇ ਬਾਹਰ ਜਾ ਕੇ ਉਹ ਮੈਨੂੰ ਮਿਲਿਆ, ਉਹ ਕਹਿੰਦਾ ਕਿ ਤੁਸੀਂ ਜਿਹੜਾ ਪ੍ਰਮਾਣ ਦਿੱਤਾ ਇਹ ਵੀ ਠੀਕ ਹੋਵੇਗਾ, ਪਰ ਕਹਿੰਦਾ ਮੈਂ ਵੀ ਇੱਕ ਪ੍ਰਮਾਣ ਇਸ ਦੇ ਵਾਸਤੇ ਜਾਣਦਾ ਹਾਂ। ਉਹ ਕਹਿੰਦਾ ਕਿ ਇੱਕ ਨਿਹੰਗ ਸਿੰਘ ਸੀ, ਉਹਨੇ ਵੀ ਇਸੇ ਤਰ੍ਹਾਂ ਦੀ ਵਿਚਾਰਧਾਰਾ ਬਣਾਈ ਕਿ ਸੁਣਿਆ ਕਿ ਜਿਹੜਾ ਉਸ ਬੀੜ ਦਾ ਪਾਠ ਕਰਦਾ ਉਹਨਾਂ ਹੋ ਜਾਂਦਾ, ਮੈਂ ਵੀ ਜਰਾ ਪ੍ਰੀਖਿਆ ਕਰਕੇ ਦੇਖਾਂ ਕਿ ਵਾਕਿਆ ਗੱਲ ਸੱਚੀ ਹੈ ਕਿ ਝੂਠੀ ਹੈ। ਉਹਨਾਂ ਸੰਤਾਂ ਨੇ ਦੱਸਿਆ ਕਿ ਨਿਹੰਗ ਸਿੰਘ ਨੇ ਜਾ ਕੇ ਪਾਠ ਕਰਨ ਤੋਂ ਪਹਿਲਾਂ ਆਪਣੀ ਇੱਕ ਅੱਖ ਦੇ ਉੱਤੇ ਪੱਟੀ ਬੰਨ ਲਈ, ਭਾਵ ਕਿ ਇੱਕ ਅੱਖ ਦੇ ਨਾਲ ਸੋਚਿਆ ਕਿ ਪਾਠ ਕਰਾਂਗਾ, ਦੂਜੀ ਅੱਖ ਦੇ ਉੱਤੇ ਪੱਟੀ ਬੰਨ ਰੱਖੀ ਉਸਨੇ। ਇਸੇ ਤਰ੍ਹਾਂ ਇੱਕ ਅੱਖ ਦੇ ਨਾਲ ਉਹਨੇ ਸਾਰੇ ਦਾ ਸਾਰਾ ਪਾਠ ਕੀਤਾ। ਉਹ ਸੰਤ ਦੱਸਦੇ ਨੇ ਕਿ ਜਦੋਂ ਪਾਠ ਸੰਪੂਰਨ ਹੋਇਆ ਤੇ ਜਿਹੜੀ ਅੱਖ ਦੇ ਨਾਲ ਪਾਠ ਕਰਦਾ ਸੀ ਉਹ ਅੰਨੀ ਹੋ ਗਈ, ਦੂਸਰੀ ਅੱਖ ਦੇ ਨਾਲ ਉਹਦਾ ਕੰਮ ਚੱਲਦਾ ਰਿਹਾ। ਇਹ ਵੀ ਇਸ ਦੇ ਵਾਸਤੇ ਪ੍ਰਮਾਣ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਪਾਸੇ ਆਨੰਦ ਚੰਦ ਨੂੰ ਸਰਾਪ ਦਿੱਤਾ ਹੈ ਤੇ ਦੂਸਰੇ ਪਾਸੇ ਉਸ ਬੀੜ ਨੂੰ ਵੀ ਸਰਾਪ ਦਿੱਤਾ ਕਿ ਜਿਹੜਾ ਬੀੜ ਦਾ ਪਾਠ ਕਰੇਗਾ ਉਹ ਅੰਨਾ ਹੋ ਜਾਏਗਾ। ਇਸ ਦੇ ਵਾਸਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ, ਇਹ ਸੁਣ ਕੇ ਗੁਰਾਂ ਸਰਾਪ ਦਿੱਤਾ ਨੰਦ ਚੰਦ ਕਮੌਤੇ ਹੀ ਮਰੇਗਾ ਜੀ, ਬਿਨਾ ਕਾਰਨ ਹੈ ਬੇਈਮਾਨ ਹੋਇਆ ਕੀਤੀ ਆਪਣੀ ਦਾ ਫਲ ਭਰੇਗਾ ਜੀ, ਅੰਨਾ ਹੋ ਕੇ ਮਰੇਗਾ ਦੁੱਖ ਪਾ ਕੇ, ਇਹਦੀ ਗੋਤ ਦਾ ਗ੍ਰੰਥ ਜੋ ਪੜੇਗਾ ਜੀ, ਗੱਲਾਂ ਹੋਈਆਂ ਇਹ ਸੱਚ ਕਰਤਾਰ ਸਿੰਘਾ ਗੁਰਵਾਕ ਕਿਹੜਾ ਉਲਟ ਧਰੇਗਾ ਜੀ। ਹੁਣ ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਇਹ ਸਰਾਪ ਦਿੱਤਾ ਸੀ ਕਿ ਇਸ ਆਨੰਦ ਚੰਦ ਦੀ ਗੋਤ ਦਾ ਜਿਹੜਾ ਵੀ ਬੰਦਾ ਪੜੇਗਾ ਉਹ ਅੰਨਾ ਹੋ ਕੇ ਮਰੇਗਾ ਜਿਹੜਾ ਉਸ ਬੀੜ ਦਾ ਪਾਠ ਕਰੇਗਾ। ਇਸ ਦੇ ਵਾਸਤੇ ਸੰਪਾਦਕ ਜੀ ਨੋਟ ਦਿੰਦੇ ਨੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਪੜਾਂਗਾ। ਉਹ ਗ੍ਰੰਥ ਸਾਹਿਬ ਹੁਣ ਤੱਕ ਭਾਈ ਕੀ ਡਰੋਲੀ ਮਾਲਵੇ ਦੇ ਵਿੱਚ ਹੈ, ਪਰ ਸਿੰਘੇ ਗੋਤ ਦੇ ਉਸ ਨੂੰ ਨਹੀਂ ਪੜਦੇ, ਜੋ ਪੜੇ ਸੋ ਅੰਨਾ ਹੋ ਜਾਂਦਾ ਹੈ। ਭਾਈ ਨੱਥਾ ਸਿੰਘ ਸੂਰਜ ਮੁਖੀ ਰਣਜੀਤ ਸਿੰਘ ਦੀ ਪਲਟਣ ਸੀ, ਉਸ ਪਲਟਣ ਦਾ ਗ੍ਰੰਥੀ ਕਹਿੰਦਾ ਹੁੰਦਾ ਸੀ ਕਿ ਮੈਂ ਗ੍ਰੰਥ ਸਾਹਿਬ ਪੜ ਕੇ ਅੰਨਾ ਹੋਇਆ ਹਾਂ। ਇਹ ਸੰਪਾਦਕ ਨੇ ਨੋਟ ਦਿੱਤਾ ਕਿ ਜਿਹੜੇ ਸਿੰਘੇ ਗੋਤ ਦੇ ਨੇ ਉਹ ਕਦੇ ਵੀ ਉਸ ਬੀੜ ਨੂੰ ਪੜਦੇ ਨੇ,
ਜਿਨ੍ਹਾਂ ਜਿਨ੍ਹਾਂ ਨੇ ਪੜ੍ਹੀ ਉਹ ਸਾਰੇ ਅੰਨੇ ਹੋਏ। ਇਹ ਪ੍ਰਮਾਣ ਦਿੰਦੇ ਨੇ ਕਿ ਨੱਥਾ ਸਿੰਘ ਸੀ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਪਲਟਨ ਦਾ ਮੁਖੀਆ ਸੀ, ਉਹ ਆਪ ਆਪਣੇ ਮੂੰਹੋਂ ਇਹ ਬਿਆਨ ਕਰਦਾ ਹੈ ਕਿ ਮੈਂ ਬੀੜ ਦਾ ਜਦੋਂ ਪਾਠ ਕੀਤਾ ਉਸ ਤੋਂ ਬਾਅਦ ਹੀ ਮੈਂ ਅੰਨਾ ਹੋਇਆ। ਕਿਸ ਤਰੀਕੇ ਦੇ ਨਾਲ ਨੰਦ ਚੰਦ ਮਰਿਆ ਇਹਦਾ ਜਿਹੜਾ ਹਵਾਲਾ ਹੈ ਉਹ ਕਵੀ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਉਸ ਨੂੰ ਅਰਜ ਅੱਗੇ ਕਰਾਂਗਾ। ਇਹ ਸਿਰਫ ਮੈਂ ਟੋਕ ਦਿੱਤੀ ਹੈ ਦਸਮੇਸ਼ ਪ੍ਰਕਾਸ਼ ਗ੍ਰੰਥ ਦੇ ਵਿੱਚੋਂ। ਇਮਕਲ ਗੀਤਰ ਸਰਾਪ ਉਚਾਰਾ, ਡੇਰਾ ਤੇਹੋ ਲੁਟਾ ਦਿਓ ਸਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾਲੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਸਰਾਪ ਦਿੱਤੇ ਨੇ ਤੇ ਨਾਲੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਨੰਦ ਚੰਦ ਦੇ ਸਾਰੇ ਡੇਰੇ ਨੂੰ ਲੁੱਟਿਆ ਜਾਵੇ। ਭਾਈ ਵੀਰ ਸਿੰਘ ਜੀ ਸੰਪਾਦਕ ਇਸ ਜਗ੍ਹਾ ਦੇ ਉੱਤੇ ਛੋਟੀ ਜੀ ਇੱਕ ਟੋਕ ਦਿੰਦੇ ਨੇ। ਸੰਪਾਦਕ ਜੀ ਲਿਖਦੇ ਨੇ, ਗੁਰੂ ਜੀ ਦਾ ਇਨਸਾਫ ਕਿਸ ਕਮਾਲ ਦਾ ਹੈ ਕਿ ਆਪਣੇ ਦੀਵਾਨ ਤੇ ਸੈਨਾਪਤੀ ਦਾ ਅਨਿਆਂ ਵਾਲਾ ਸਲੂਕ ਬਰਦਾਸ਼ਤ ਨਹੀਂ ਕੀਤਾ, ਉਸ ਦੇ ਅਪਰਾਧ ਕਰਨੇ ਤੇ ਉਸ ਨਾਲ ਵੀ ਉਹੀ ਸਲੂਕ ਕੀਤਾ ਜੋ ਕਿ ਕਿਸੇ ਦੋਸ਼ੀ ਦੇ ਨਾਲ ਕਰਨਾ ਚਾਹੀਦਾ। ਸਤਿਗੁਰਾਂ ਨੇ ਹੁਕਮ ਕੀਤਾ ਕਿ ਆਨੰਦ ਚੰਦ ਦੇ ਡੇਰੇ ਨੂੰ ਲੁੱਟ ਲਓ। ਉਤ ਜਬ ਆਨੰਦ ਚੰਦ ਚੱਲ ਗਯੋ, ਨਰਪਟ ਤੀਰ ਮਾਲਕ ਪਹਿ ਦਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੀ ਤਰਫ ਨੰਦ ਚੰਦ ਜਦੋਂ ਚਲਾ ਗਿਆ ਕਰਤਾਰਪੁਰ ਦੇ ਵਿੱਚ ਜਾ ਕੇ ਉਸਨੇ ਆਪਣਾ ਡੇਰਾ ਲਾਇਆ, ਬੀੜ ਨੂੰ ਵੀ ਉੱਥੇ ਰੱਖਿਆ, ਆਪਣਾ ਇੱਕ ਮੁਖੀ ਆਦਮੀ ਧੀਰਮਲ ਦੇ ਕੋਲ ਉਸਨੇ ਭੇਜ ਦਿੱਤਾ। ਸੁਧ ਕਰ ਮਿਲਿਓ ਹੰਕਾਰ ਤਹਿ, ਲਾਖੋ ਸੰਗਤ ਮਮ ਬਸ ਅਹਿ। ਆਪਣੇ ਆਦਮੀ ਨੂੰ ਭੇਜਿਆ ਕਿ ਜਾ ਕੇ ਮੇਰੇ ਆਉਣ ਦੀ ਖਬਰ ਧੀਰਮਲ ਨੂੰ ਦਿਓ। ਦਾਸ ਨੇ ਜਾ ਕੇ ਖਬਰ ਦਿੱਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਨੰਦ ਚੰਦ ਜਿਹੜਾ ਕਿ ਸਤਿਗੁਰਾਂ ਤੋਂ ਮੁਨਕਰ ਹੋ ਗਿਆ ਉਹ ਤੁਹਾਨੂੰ ਮਿਲਣਾ ਚਾਹੁੰਦਾ। ਧੀਰਮਲ ਬੜੀ ਪ੍ਰੇਮ ਭਾਵਨਾ ਦੇ ਨਾਲ ਮਿਲਿਆ ਨੰਦ ਚੰਦ ਨੂੰ, ਉਸਨੇ ਆਪਣੇ ਕੋਲ ਬੁਲਾਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੰਦ ਚੰਦ ਨੇ ਧੀਰਮਲ ਨੂੰ ਆਖਿਆ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਮੇਰੇ ਹੁਕਮ ਦੇ ਵਿੱਚ ਚੱਲਦੀ ਹੈ, ਇਸ ਕਰਕੇ ਮੈਂ ਤੈਨੂੰ ਗੁਰੂ ਸਥਾਪਿਤ ਕਰਦਾ ਹਾਂ ਤੇ ਤੇਰੇ ਚਰਨਾਂ ਦੇ ਵਿੱਚ ਸਾਰੀ ਸੰਗਤ ਨੂੰ ਝੁਕਾ ਦਿਆਂਗਾ। ਇਸ ਤਰ੍ਹਾਂ ਦੀ ਗੱਲ ਆਖੀ ਹੈ ਧੀਰਮਲ ਨੂੰ ਨੰਦ ਚੰਦ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾ।